ਸਤਨਾਮ ਵਾਹਿਗੁਰੂ ਸਾਹਿਬ ਜੀਓ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਮਹੱਲਾ ਪਹਿਲਾ ਘਰ ਤੀਜਾ ਜੋਗੀ ਅੰਦਰ ਜੋਗੀਆ ਤੂੰ ਭੋਗੀ ਅੰਦਰ ਭੋਗੀਆ ਤੇਰਾ ਅੰਤ ਨ ਪਾਇਆ ਸੁਰਗ ਮੱਛ ਪਿਆ ਜੀਓ ਹਉ ਵਾਰੀ ਹਉ ਵਾਰਣੈ ਕੁਰਬਾਨ ਤੇਰੇ ਨਾ ਬਨੋ ਰਹਾਉ ਤੁਧ ਸੰਸਾਰ ਉਪਾਇਆ ਸਿਰੇ ਸਿਰ ਧੰਦੈ ਲਾਇਆ ਵੇਖਹਿ ਕੀਤਾ ਆਪਣਾ ਹਰ ਕੁਦਰਤ ਪਾਸਾ ਢਾਲ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਿਆਨ ਗੁਰੂ ਅਕਾਲ ਪੁਰਖ ਦੇ ਪ੍ਰਕਾਸ਼ ਦਸ ਪਾਤਸ਼ਾਹੀਆਂ ਦਾ ਹਿਰਦਾ ਗੱਦੀ ਤੇ ਬਿਰਾਜਮਾਨ ਸ਼ਤਰ ਚਵਰ ਤਖਤ ਦੇ ਮਾਲਕ ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਅਸਥਾਪਿਤ ਕੀਤੇ ਹੋਏ ਇਸ ਅਸਥਾਨ ਸੋ ਘਰ ਵਿਚ ਚੱਲ ਰਹੀ ਹਜ਼ੂਰ ਦੀ ਲੜੀਵਾਰ ਕਥਾ ਵਿਚ ਅੱਜ 71 ਅੰਗ ਤੇ ਸਭਾਏਮਾਨ ਗੁਰੂ ਨਾਨਕ ਸਾਹਿਬ ਜੀ ਦੇ ਸ਼ਬਦ ਤੋਂ ਆਪਾਂ ਵਿਚਾਰ ਸ਼ੁਰੂ ਕਰਾਂਗੇ। ਸਿਰਲੇਖ ਵਿਚ ਇਕ ਓਅੰਕਾਰ ਵਾਹਿਗੁਰੂ ਇਕ ਹੈ ਸਤਿਗੁਰ ਪ੍ਰਸਾਦ ਗੁਰੂ ਦੀ ਕਿਰਪਾ ਦੁਆਰਾ ਉਹਦੇ ਵਿਚ ਲੀਨ ਹੋਇਆ ਜਾ ਸਕਦਾ। ਮਹੱਲਾ ਪਹਿਲਾ ਗੁਰੂ ਨਾਨਕ ਸਾਹਿਬ ਜੀ ਉਚਾਰ ਰਹੇ ਨੇ ਸ੍ਰੀ ਰਾਗ ਵਿਚ ਘਰ ਤੀਜਾ ਹੈ। ਸਤਿਗੁਰੂ ਨੇ ਇਸ ਲੰਬੇ ਅੰਕਾਂ ਦੇ ਸ਼ਬਦ ਵਿਚ ਰਹਾਓ ਜੋ ਕਿਹਾ ਉਥੇ ਸਤਿਗੁਰੂ ਕਹਿ ਰਹੇ ਨੇ ਹਉ ਵਾਰੀ ਹਉ ਵਾਰਣੈ ਕੁਰਬਾਨ ਤੇਰੇ ਨਾਵ ਨੂੰ। ਕੁਰਬਾਨ ਮਨੁੱਖ ਕਿਹਦੇ ਤੋਂ ਜਾਂਦਾ ਹੈ, ਬਲਿਹਾਰ ਕਿਸ ਤੋਂ ਜਾਂਦਾ ਹੈ, ਜਿਹਦੇ ਉਤੋਂ ਬਹੁਤਾ ਪ੍ਰਭਾਵਿਤ ਹੋ ਜਾਏ ਤੇ ਜਿਹਨੂੰ ਉਹਨੇ ਮਾਣਿਆ। ਬਿਲਕੁਲ ਇਹ ਸੱਚ ਹੈ। ਗੁਰੂ ਸਾਹਿਬ ਜਦੋਂ ਕੁਰਬਾਨ ਜਾਂਦੇ ਨੇ, ਬੜੇ ਥਾਵਾਂ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਗੁਰੂ ਤੋਂ ਕੁਰਬਾਨ, ਗੁਰੂ ਤੋਂ ਬਲਿਹਾਰ, ਨਾਮ ਤੋਂ ਬਲਿਹਾਰ, ਪਰਮਾਤਮਾ ਤੋਂ ਕੁਰਬਾਨ ਔਰ ਗੁਰਸਿੱਖਾਂ ਤੋਂ ਕੁਰਬਾਨ ਗਏ ਨੇ ਤੇ ਕੁਰਬਾਨ ਮਨੁੱਖ ਉਸ ਤੋਂ ਹੁੰਦਾ ਜਿਹਦੇ ਵਿਚ ਬਹੁਤ ਵੱਡੀ ਕ੍ਰਾਂਤੀ ਤੇ ਕਰਾਮਾਤ ਤੇ ਬੇਸ਼ੁਮਾਰ ਕੋਈ ਨਾ ਕੋਈ ਗੁਣ ਵੇਖਿਆ ਹੈ। ਇਹ ਜਿਹੜੀ ਰਹਾਉ ਦੀ ਤੁਕ ਦੱਸਦੀ ਏ, ਗੁਰੂ ਸਾਹਿਬ ਇੱਥੇ ਵਾਹਿਗੁਰੂ ਤੋਂ ਨਹੀਂ ਬਲਿਹਾਰ ਗਏ, ਉਹਦੇ ਨਾਭ ਤੋਂ ਬਲਿਹਾਰ ਗਏ ਨੇ। ਸਤਿਗੁਰੂ ਕਹਿੰਦੇ ਹੇ ਅਕਾਲ ਪੁਰਖ, ਤੂੰ ਆਪ ਤੇ ਬਹੁਤ ਵੱਡਾ ਹੈ ਪਰ ਤੇਰਾ ਨਾਮ ਕਿੰਨੀ ਬਰਕਤ ਵਾਲਾ ਹੈ, ਮੈਂ ਉਸ ਨਾਮ ਤੋਂ ਬਲਿਹਾਰ ਹਾਂ ਜਿਸ ਨਾਮ ਨੂੰ ਜਪਣ ਨਾਲ ਮੈਂ ਤੇਰੇ ਚਰਨਾਂ ਨਾਲ ਜੁੜ ਗਿਆ ਤੇ ਜਿਹੜੇ ਉਹ ਦਰਸ਼ਨ ਹੋਏ ਨਾਮ ਦੁਆਰਾ। ਨਾਮ ਅੱਖ ਹੈ, ਨਾਮ ਜਿਹੜਾ ਹੈ ਨੇਤਰ ਹੈ, ਜਿਹੜਾ ਉਸ ਨਾਮ ਦੇ ਨੇਤਰ ਦੁਆਰਾ ਦੀਦਾਰ ਹੋਇਆ, ਦਰਸ਼ਨ ਹੋਇਆ, ਉਹਦੀ ਵਿਆਖਿਆ ਇਸ ਸ਼ਬਦ ਦੇ ਵਿਚ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਕਹਿ ਰਹੇ ਨੇ, ਕਹਿੰਦੇ ਜੋਗੀ ਅੰਦਰ ਜੋਗੀਆ ਊ ਭੋਗੀ ਅੰਦਰ ਭੋਗੀ ਆ। ਸਾਹਿਬ ਕਹਿੰਦੇ ਹੇ ਵਾਹਿਗੁਰੂ ਤੇਰੀ ਕਲਾ ਬੜੀ ਅਜੀਬ, ਜਿਨ੍ਹਾਂ ਨੇ ਸੰਸਾਰ ਤਿਆਗਿਆ ਜੋਗੀ ਬਣੇ ਨੇ ਤੇਰੇ ਨਾਲ ਜੁੜੇ ਨੇ, ਉਨ੍ਹਾਂ ਵਿਚ ਤੂੰ ਜੋਗੀ ਬਣ ਕੇ ਉਨ੍ਹਾਂ ਨੂੰ ਰਸ ਦੇ ਵੀ ਰਿਹਾ ਤੇ ਆਪ ਰਸ ਮਾਣ ਰਿਹਾ। ਇੱਥੇ ਜੋਗੀ ਦਾ ਅਰਥ ਉਹ ਯੋਗ ਮਤ ਨਹੀਂ ਹੈ ਜੋ ਬਾਰਾਂ ਫਿਰਕਿਆਂ ਵਾਲਾ, ਜੋਗੀ ਸ਼ਬਦ ਯੁੱਗ ਤੋਂ ਬਣਿਆ। ਯੁੱਗ ਦਾ ਅਰਥ ਜਿੱਥੇ ਦੋ ਜੁੜਦੇ ਨੇ, ਯੋਗ ਜੁੜੇ ਹੋਏ ਦੋ। ਕਹਿੰਦੇ ਤੂੰ ਜੁੜਿਆ ਹੋਇਆ ਵਿਚ ਜੁੜਿਆ ਹੋਇਆ ਤੇ ਜਿਹੜੇ ਸੰਸਾਰ ਦਾ ਭੋਗ ਭੋਗ ਰਹੇ ਨੇ ਉਨ੍ਹਾਂ ਵਿਚ ਤੂੰ ਭੋਗੀ ਬਣ ਕੇ ਭੋਗ ਭੋਗ ਰਿਹਾ, ਭਾਵ ਸਾਰਿਆਂ ਵਿਚ ਵਿਚਰ ਰਿਹਾ, ਪਰ ਭੋਗ ਦੀ ਜਿਹੜੀ ਮੈਲ ਹੈ ਉਹ ਤੇਰੇ ਤੇ ਨਹੀਂ ਵਰਤਦੀ। ਤੂੰ ਉਨ੍ਹਾਂ ਤੋਂ ਅਲੱਗ ਵੱਖਰਾ ਤੇ ਨਿਰਲੇਪ ਵੀ ਹੈ। ਜਾਂ ਇਹਦੇ ਅਰਥ ਜਿਸ ਤੇ ਤੂੰ ਕਿਰਪਾ ਕਰ ਦਿੰਦਾ ਉਹ ਮਨੁੱਖ ਅੰਦਰੂਨੀ ਤੌਰ ਤੇ ਅੰਦਰਲੇ ਸੈਂਟਰ ਤੇ ਤਾਂ ਪਰਮਾਤਮਾ ਦੇ ਸ਼ਬਦ ਨਾਲ ਜੁੜਿਆ ਰਹਿੰਦਾ, ਨਾਮ ਉਹਦਾ ਸੈਂਟਰ ਬਣ ਜਾਂਦਾ ਹੈ ਜਿਹਦੇ ਤੋਂ ਕੁਰਬਾਨ ਗਏ ਨੇ, ਨਾਮ ਉਹਦਾ ਕੇਂਦਰ ਬਣ ਜਾਂਦਾ ਹੈ। ਨਾਮ ਦੇ ਸੂਤਰ ਦੇ ਰਾਹੀਂ ਉਹ ਮਨੁੱਖ ਅੰਦਰੋਂ ਜੋਗੀ ਬਣਿਆ ਰਹਿੰਦਾ ਹੈ ਤੇ ਸਰੀਰਕ ਤੌਰ ਤੇ ਕਰਮਾਂ ਦੇ ਤੌਰ ਤੇ ਉਹ ਭੋਗੀ ਲੱਗਦਾ ਹੈ। ਬਾਹਰੋਂ ਸੰਸਾਰ ਦੇ ਵਿਚ ਵਿਚਰਦਾ ਤੇ ਅੰਦਰੋਂ ਨਿਰੰਕਾਰ ਨਾਲ ਜੁੜਿਆ ਰਹਿੰਦਾ। ਉਸ ਮਨੁੱਖ ਦੇ ਅੰਦਰ ਤੂੰ ਆਪ ਹੀ ਵਰਤਿਆ ਹੋਇਆ। ਸਾਹਿਬ ਕਹਿੰਦੇ ਤੂੰ ਭੋਗੀ ਅੰਦਰ ਭੋਗੀ ਆ, ਭੋਗੀਆਂ ਵਿਚ ਤੂੰ ਭੋਗੀ ਹੈ, ਤੇਰਾ ਅੰਤ ਨ ਪਾਇਆ, ਸੁਰਗ ਮੱਛ ਪਿਆ ਜੀਓ। ਕਹਿਣ ਲੱਗੇ ਤਿੰਨਾਂ ਲੋਕਾਂ ਵਿਚ, ਪਤਾਲ ਵਿਚ, ਆਕਾਸ਼ ਵਿਚ, ਸਵਰਗਾ ਵਿਚ, ਕਿਤੇ ਵੀ ਤੇਰਾ ਅੰਤ ਹੀ ਨਹੀਂ ਕਿ ਤੂੰ ਕਿੰਨਾ ਕੁ ਪਸਾਰਾ ਬਣਾਇਆ ਹੋਇਆ। ਹੋਂ ਵਾਰੀ ਹੋਂ ਵਾਰਣੈ ਕੁਰਬਾਨ ਤੇਰੇ ਨਾਮ ਨੂੰ। ਕਹਿੰਦੇ ਮੈਂ ਤੇਰੇ ਨਾਮ ਤੋਂ ਕੁਰਬਾਨ ਆ, ਜਿਸ ਨਾਮ ਨੂੰ ਜਪਣ ਨਾਲ ਮੈਂ ਤੇਰੇ ਦਰਸ਼ਨ ਕੀਤੇ ਨੇ। ਰਹਾਉ ਤੁਧ ਸੰਸਾਰੇ ਉਪਾਇਆ, ਇਹ ਸਾਰੇ ਜਗਤ ਦਾ ਜਨਨ ਇਹਨੂੰ ਪੈਦਾ ਕਰਨ ਵਾਲਾ ਤੂੰ ਆਪ ਏ, ਸੰਸਾਰ ਨੂੰ ਤੂੰ ਆਪ ਉਪਾਇਆ ਪੈਦਾ ਕੀਤਾ। ਸਿਰੇ ਸਿਰ ਧੰਦੇ ਲਾਇਆ, ਪਹਿਲੇ ਸਿਰੇ ਦਾ ਅਰਥ ਏ ਸਿਰਜਣਾ ਕਰਕੇ, ਸਿਰ ਸਾਰਿਆਂ ਦੇ ਸਿਰ ਉੱਤੇ ਖਲੋ ਕੇ ਸਾਰਿਆਂ ਨੂੰ ਕੰਮਾਂ ਵਿਚ ਲਾ ਦਿੱਤਾ। ਵੇਖ ਹੈ ਕੀਤਾ ਆਪਣਾ, ਕਰ ਕੁਦਰਤ ਪਾਸਾ ਢਾਲ ਜੀਓ। ਕਹਿੰਦੇ ਨੇ ਸਾਰਿਆਂ ਨੂੰ ਤੂੰ ਫਿਰ ਬਣਾ ਕੇ ਕੰਮੇ ਲਾ ਕੇ ਖਲੋ ਕੇ ਵਹਿਣਾ ਵੀ ਕੰਮ ਕਿਵੇਂ ਕਰਦੇ ਨੇ। ਆਪਣੇ ਕੀਤਿਆਂ ਹੋਇਆਂ ਸਾਰੇ ਜੀਵਾਂ ਨੂੰ ਤੂੰ ਵੇਖ ਰਿਹਾ ਤੇ ਕੁਦਰਤ ਦੁਆਰਾ ਮਾਇਆ ਦੁਆਰਾ ਤੂੰ ਪਾਸੇ ਬਦਲ ਬਦਲ ਕੇ ਢਾਲ ਕੇ ਹਰ ਇਕ ਸਾਈਡ ਤੇ ਮਨੁੱਖ ਨੂੰ ਸਾਈਡ ਦੇ ਦਿੱਤੀ ਵੀ ਤੂੰ ਆਹ ਕੰਮ ਕਰਨਾ, ਤੂੰ ਇਸ ਪਾਸੇ ਖੇਡਣਾ ਖੇਡ ਨੂੰ, ਤੂੰ ਇਸ ਪਾਸੇ ਤੇਰਾ ਕਾਰਜ ਹੈ। ਪ੍ਰਗਟ ਪਹਾੜੈ ਜਾਪਦਾ, ਇਸ ਦੁਨੀਆਂ ਦੇ ਵਿਚ ਇਕ ਗੱਲ ਪ੍ਰਗਟ ਪਹਾੜ ਪਹਾੜੈ ਬਿਲਕੁਲ ਪ੍ਰਤੱਖ ਤੌਰ ਤੇ ਜਾਪਦਾ ਪਿਆ ਲੱਗਦਾ ਪਿਆ। ਉਹ ਕੀ ਕੰਮ ਹੈ? ਸਭ ਨਾਵੈ ਨੂੰ ਪ੍ਰਤਾਪ ਦਾ, ਉਹ ਹੀ ਨਾਵੈ ਜਿਹੜਾ ਰਹਾਉ ਵਿਚ ਕਿਹਾ ਕੁਰਬਾਨ ਤੇਰੇ ਨਾਵ ਨੂੰ। ਕਹਿੰਦੇ ਜਦੋਂ ਮੈਂ ਇਸ ਸ੍ਰਿਸ਼ਟੀ ਨੂੰ ਵੇਹਨਾ ਤੇ ਇਹ ਸਾਰੀ ਸ੍ਰਿਸ਼ਟੀ ਨਾਮ ਦੁਆਰਾ ਚਲਾਈ ਜਾ ਰਹੀ, ਨਾਮ ਇਹਦਾ ਆਧਾਰ ਹੈ। ਸਤਿਗੁਰ ਬਾਜ ਨ ਪਾਇਓ, ਸਭ ਮੋਹੀ ਮਾਇਆ ਜਾਲ ਜੀਓ। ਪਰ ਇਸ ਨਾਮ ਦੀ ਪ੍ਰਾਪਤੀ ਸਤਿਗੁਰੂ ਦੇ ਚਰਨੀ ਲੱਗਣ ਤੋਂ ਬਿਨਾਂ ਹੋ ਹੀ ਨਹੀਂ ਸਕਦੀ ਤੇ ਸਾਰੀ ਮਾਇਆ ਜਿਹੜੀ ਸ੍ਰਿਸ਼ਟੀ ਹੈ ਇਹ ਕਹਿੰਦੇ ਮਾਇਆ ਦੇ ਜਾਲ ਵਿਚ ਫਸ ਚੁੱਕੀ ਏ, ਮਾਇਆ ਵਿਚ ਫਸੀ ਪਈ ਏ। ਸਤਿਗੁਰ ਕੋ ਬਲ ਜਾਈਐ, ਮੈਂ ਆਪਣੇ ਸਤਿਗੁਰੂ ਤੋਂ ਬਲਹਾਰ ਜਾਣਾ, ਜਿਤ ਮਿਲਿਆ ਪਰਮ ਗਤ ਪਾਈਐ। ਜਿਸ ਗੁਰੂ ਕੀ ਬਾਣੀ ਸ਼ਬਦ ਵਿਚ ਜੁੜ ਕੇ ਉੱਚੀ ਅਵਸਥਾ ਦੀ ਪ੍ਰਾਪਤੀ ਹੁੰਦੀ ਏ, ਉੱਚਾ ਆਨੰਦ ਪ੍ਰਾਪਤ ਹੁੰਦਾ ਹੈ। ਸੁਰ ਨਰ ਮਨ ਜਨ ਲੋਚਦੇ, ਸੋ ਸਤਿਗੁਰ ਦੀਆ ਬੁਝਾਏ ਜੀਓ। ਬੜੇ ਦੇਵਤੇ ਤੇ ਬੜੇ ਹੀ ਮਨੁੱਖ ਇਸ ਤੇ ਮੁਨੀ ਇਸ ਜਨਸ ਸਾਰੇ ਲੋਚਦੇ ਪਏ ਨੇ, ਸਾਰੇ ਇਸ ਨਾਮ ਨੂੰ ਇਸ ਦਾਤ ਨੂੰ ਲੱਭਦੇ ਫਿਰਦੇ ਨੇ, ਤੇ ਪੂਰੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਨੇ ਕਿਰਪਾ ਕਰਕੇ ਉਹ ਦਾਤ ਬੁਝਾ ਦਿੱਤੀ ਹੈ। ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਕੋ ਨਾਮ ਵਖਾਣੀ ਹੈ। ਕਹਿਣ ਲੱਗੇ ਉਹ ਸਤ ਸੰਗਤ ਕਿਵੇਂ ਦੀ ਏ, ਜਿਹਦੇ ਰਾਹੀਂ ਵਾਹਿਗੁਰੂ ਨੂੰ ਜਾਣਿਆ ਜਾ ਸਕਦਾ, ਉਹਦੇ ਨਾਲ ਜੁੜਿਆ ਜਾ ਸਕਦਾ, ਉਹ ਸਤਸੰਗ ਦੀ ਨਿਸ਼ਾਨੀ ਕਿਹੜੀ ਹੈ, ਉਥੇ ਕੀ ਹੁੰਦਾ, ਉਥੋਂ ਦੀ ਵਿਦਿਆ ਕੀ ਏ, ਉਥੋਂ ਦਾ ਕਾਰਜ ਕੀ ਏ। ਕਹਿੰਦੇ ਜਿੱਥੇ ਇੱਕੋ ਨਾਮ ਵਖਾਣੀ ਹੈ, ਜਿੱਥੇ ਇੱਕੋ ਨਾਮ ਜਪਿਆ ਜਾਂਦਾ, ਇੱਕ ਨਾਮ ਨਾਲ ਉਹ ਜੁੜ ਬੈਠੇ ਨੇ, ਇੱਕ ਨਾਮ ਹੀ ਅੰਦਰ ਉਹਨਾਂ ਦੇ ਟਿਕਿਆ ਹੋਇਆ। ਇੱਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਉ। ਇੱਕੋ ਨਾਮ ਜਪਣ ਦਾ ਹੀ ਹੁਕਮ ਹੈ। ਨਾਮ ਹੀ ਐਸੀ ਸ਼ਕਤੀ ਏ ਜੋ ਪਰਮੇਸ਼ਰ ਨਾਲ ਜੋੜ ਸਕਦੀ ਏ, ਔਰ ਸਤਿਗੁਰੂ ਨੇ ਇਹਨੂੰ ਬੁਝਾ ਦਿੱਤਾ ਹੈ, ਇਸ ਨਾਮ ਨੂੰ ਜਣਾ ਦਿੱਤਾ ਹੈ। ਕਈ ਲੋਕ ਇਹ ਕਹਿੰਦੇ ਨੇ ਗੁਰੂ ਦਾ ਹੁਕਮ ਮੰਨਣਾ ਕੱਲਾ ਇਹ ਨਾਮ ਹੈ, ਜਿਵੇਂ ਗੁਰੂ ਨੇ ਕਿਹਾ ਉਸ ਤਰ੍ਹਾਂ ਕਰੋ, ਇਹ ਨਾਮ ਹੈ ਠੀਕ, ਇਹਦੇ ਵਿਚ ਕੋਈ ਸ਼ੱਕ ਨਹੀਂ। ਜੋ ਗੁਰੂ ਦਾ ਹੁਕਮ ਏ ਉਹ ਨਾਮ ਦਾ 50% ਜੇ, ਤੇ ਦੂਸਰਾ ਨਾਮ ਕਿਹੜਾ ਹੈ, ਮੂੰਹ ਤੋਂ ਨਾਮ ਜਪਾਂਗੇ, ਦੋ ਕੰਮ ਇਕੱਠੇ ਹੋਵਾਂਗੇ। ਤੁਸੀਂ ਵੇਖੋ ਕਈ ਥਾਵਾਂ ਤੇ ਬਾਣੀ ਵਿਚ ਲਿਖਿਆ ਹੋਵੇਗਾ, ਇੱਥੇ ਜਿਵੇਂ ਲਿਖਿਆ ਇੱਕੋ ਨਾਮ ਹੁਕਮ ਹੈ, ਇਹਦੇ ਅਰਥ ਕੀ ਕਰਾਂਗੇ? ਜੇ ਤੇ ਚੰਗੀ ਤਰ੍ਹਾਂ ਕਰੀਏ ਫਿਰ ਤੇ ਇਹ ਬਣਦੇ ਵੀ ਨਾਮ ਜਪਣਾ ਹੁਕਮ ਹੈ, ਪਰ ਅਸੀਂ ਕਈ ਵਾਰੀ ਆਪਣੇ ਪੱਖ ਵਿਚ ਬੋਲਨੇ ਆ, ਅਸੀਂ ਕਹਿੰਦੇ ਹਾਂ ਹੁਕਮ ਮੰਨਣਾ ਕੱਲਾ ਨਾਮ ਏ, ਵੱਖਰਾ ਕੋਈ ਰਸਨਾ ਨਾਲ ਹੋਰ ਨਾਮ ਨਹੀਂ ਹੁੰਦਾ। ਪਰ ਗੁਰੂ ਸਾਹਿਬ ਨੇ ਕਿਤੇ ਕਿਤੇ ਕਿਹਾ ਹੁਕਮ ਮੰਨਣਾ ਨਾਮ ਹੈ, ਇੱਥੇ ਨਾਮ ਹੁਕਮ ਕਿਹਾ, ਨਾਮ ਜਪੋ ਭਾਈ, ਗੁਰੂ ਸਾਹਿਬ ਦਾ ਹੁਕਮ ਏ ਨਾਮ ਜਪੋ, ਇਹ ਕੰਮ ਗੁਰੂ ਗ੍ਰੰਥ ਸਾਹਿਬ ਜੀ ਨੇ ਦੱਸਿਆ। ਕਹਿੰਦੇ ਇਹੋ ਜਗਤ ਭਰਮ ਭੁਲਾਇਆ, ਇਹ ਦੁਨੀਆਂ ਫਿਰ ਨਾਮ ਨੂੰ ਕਿਉਂ ਨਹੀਂ ਜਪਦੀ, ਕਿਉਂ ਨਹੀਂ ਬੁਝਦੀ ਜਿਹੜਾ ਇੰਨਾ ਅਮੁੱਲ ਖਜ਼ਾਨਾ ਹੈ। ਕਹਿੰਦੇ ਨੇ ਸੰਸਾਰ ਭੁਲੇਖੇ ਵਿਚ ਪੈ ਗਿਆ ਤੇ ਉਸ ਕੰਮ ਨੂੰ ਭੁੱਲ ਚੁੱਕਾ ਜਿਹਦੇ ਵਾਸਤੇ ਦੁਨੀਆਂ ਵਿਚ ਆਏ ਸਾਂ, ਭਰਮ ਭੁਲੇਖਿਆਂ ਵਿਚ ਫਸਿਆ। ਆਪੋ ਤੁਧ ਖਵਾਇਆ, ਇਸ ਤਰ੍ਹਾਂ ਉਹ ਆਪੋ ਆਪਣੇ ਆਪ ਤੋਂ ਵਾਹਿਗੁਰੂ ਨੇ ਉਨ੍ਹਾਂ ਨੂੰ ਦੂਰ ਕਰ ਦਿੱਤਾ, ਉਹ ਪਾਸੇ ਚਲੇ ਗਏ ਨੇ। ਪਰ ਤਾਪ ਲਗਾ ਦੋ ਹਾਗਣੀ, ਭਾਗ ਜਿਨਾ ਕੇ ਨਾਹੀਂ ਜੀਉ। ਹੁਣ ਪਹਿਲਾਂ ਤੇ ਗੱਲ ਕਹੀਏ ਨਾ ਬਈ ਆਪੋ ਤੁਧ ਖਵਾਇਆ, ਇੱਥੇ ਇੱਕ ਗੱਲ ਥੋੜੀ ਜਿਹੀ ਲੱਗਦੀ ਵੀ ਉਹਨੇ ਆਪਣੇ ਆਪ ਤੋਂ ਜੇ ਆਪ ਹੀ ਦੂਰ ਕਰ ਦਿੱਤਾ ਤੇ ਫਿਰ ਤੇ ਦੂਰ ਕਰਨ ਵਾਲੇ ਦਾ ਦੋਸ਼ ਹੋਇਆ, ਦੂਰ ਜਾਣ ਵਾਲੇ ਦਾ ਦੋਸ਼ ਥੋੜੀ ਹੋਇਆ। ਪਰ ਅਗਲੀ ਪੰਕਤੀ ਦੇ ਵਿਚ ਉਹਦਾ ਕਾਰਨ ਦੱਸ ਦਿੱਤਾ, ਵਾਹਿਗੁਰੂ ਕਿਸੇ ਨੂੰ ਦੂਰ ਨਹੀਂ ਕਰਦਾ, ਉਹ ਕਿਉਂ ਕਰਦਾ ਉਹਦਾ ਕਾਰਨ ਦੱਸਿਆ, ਉਹ ਦੂਰ ਕਿਉਂ ਕੀਤਾ। ਕਹਿਣ ਲੱਗੇ ਭਾਗ ਜਿਨ੍ਹਾਂ ਕੇ ਨਾਹੇ ਜੀਉ, ਜਿਨ੍ਹਾਂ ਦੇ ਕੋਲ ਭਾਗ ਜਿਹੜੇ ਭਾਗਾਂ ਦਾ ਭਾਂਡਾ ਹੀ ਨਹੀਂ ਸੀ, ਜਿਨ੍ਹਾਂ ਦੇ ਕੋਲ ਭਾਗਾਂ ਦਾ ਕਨੈਕਸ਼ਨ ਹੀ ਨਹੀਂ ਸੀ, ਤੇ ਉਨ੍ਹਾਂ ਨੂੰ ਫਿਰ ਵਾਹਿਗੁਰੂ ਜੀ ਕਿਵੇਂ ਆਪਣੇ ਕੋਲ ਰੱਖਦੇ, ਸੰਬੰਧ ਨਹੀਂ ਸੀ ਬਣਦਾ, ਉਨ੍ਹਾਂ ਦੇ ਗੁਣ ਨਹੀਂ ਸਨ ਅੰਦਰ, ਭਾਗ ਦਾ ਅਰਥ ਉੱਚੇ ਗੁਣ, ਉੱਚਾ ਸੁਭਾਅ, ਉੱਚਾ ਹਿਰਦਾ ਨਹੀਂ ਸੀ। ਪ੍ਰਤਾਪ ਲੱਗਾ, ਪ੍ਰਤਾਪ ਦਾ ਅਰਥ ਇੱਥੇ ਕਰਾਂਗੇ ਦੁੱਖ, ਉਨ੍ਹਾਂ ਦੁਹਾਗਣੀ ਮਨਮੁਖਾਂ ਨੂੰ ਦੁੱਖ ਲੱਗਾ ਵਾਹਿਗੁਰੂ ਨੇ ਜਦੋਂ ਉਨ੍ਹਾਂ ਨੂੰ ਆਪਣੇ ਕੋਲੋਂ ਦੂਰ ਕਰ ਦਿੱਤਾ। ਕਿਉਂ ਕੀਤਾ? ਉਨ੍ਹਾਂ ਦੇ ਅੰਦਰ ਉੱਚੇ ਗੁਣ ਭਾਗ ਨਹੀਂ ਸਨ। ਦੁਹਾਗਣੀ ਕਿਆ ਨਿਸ਼ਾਨੀਆਂ, ਕਹਿਣ ਲੱਗੇ ਉਨ੍ਹਾਂ ਮਨਮੁਖਾਂ ਦੀਆਂ ਦੁਹਾਗਣਾਂ ਦੀਆਂ ਨਿਸ਼ਾਨੀਆਂ ਕੀ ਨੇ? ਗੁਰੂ ਸਾਹਿਬ ਕਹਿੰਦੇ ਕਹਿੰਦੇ ਖਸਮੋ ਕੁੱਥੀਆਂ ਫਿਰੈ ਨਿਮਾਣੀਆਂ। ਕਹਿਣ ਲੱਗੇ ਆਪਣੇ ਖਸਮ ਵਾਹਿਗੁਰੂ ਤੋਂ ਦੂਰ ਚਲੀਆਂ ਗਈਆਂ ਨੇ, ਮਾਇਆ ਵਿਚ ਦੂਰ ਖਿਲਰ ਗਈਆਂ ਨੇ, ਦੂਰ ਘੁੰਮਦੀਆਂ ਫਿਰਦੇ ਉਹ ਮਨਮੁਖ ਜਿਹੜੇ ਨੇ ਨਿਮਾਣੀਆਂ। ਕਹਿਣ ਲੱਗੇ ਉਹ ਭਟਕਦੇ ਫਿਰਦੇ ਨੇ ਸੰਸਾਰ ਵਿਚ। ਮੈਲੇ ਵੇਸ ਤਿੰਨਾ ਕਾਮਣੀ, ਦੁਖੀ ਰਹਿਣ ਵਿਹਾਏ ਜੀਓ। ਉਨ੍ਹਾਂ ਕਾਮਣੀਆਂ ਦੀ, ਉਨ੍ਹਾਂ ਇਸਤਰੀਆਂ ਦੀ, ਯਾਨੀ ਕਿ ਉਨ੍ਹਾਂ ਮਨੁੱਖਾਂ ਦੀ, ਕਹਿੰਦੇ ਇੱਥੇ ਵੇਸ ਮੈਲੇ ਨੇ। ਵੇਸ ਦਾ ਅਰਥ ਕੀ ਹੈ? ਵੇਸ ਦਾ ਅਰਥ ਉਨ੍ਹਾਂ ਦਾ ਮਨ ਮੈਲਾ, ਮਨ ਵਿਚ ਅਵਗੁਣ ਨੇ, ਅੰਦਰ ਅੰਤਿਸ਼ਕਰਨ ਮੈਲਾ ਹੋਣ ਕਰਕੇ ਉਹਨਾਂ ਮਨਮੁਖਾਂ ਦੀ ਜ਼ਿੰਦਗੀ ਦੀ ਰਾਤ ਜਿਹੜੀ ਏ ਦੁੱਖਾਂ ਵਿੱਚ ਬੀਤ ਰਹੀ ਹੈ, ਬੀਤ ਜਾਂਦੀ ਹੈ। ਸੁਹਾਗਣੀ ਕਿਆ ਕਰਮ ਕਮਾਇਆ। ਕਹਿਣ ਲੱਗੇ ਜਿਹੜੇ ਸੁਹਾਗਣੀ ਨੇ, ਜਿਹੜੇ ਗੁਰਮੁਖ ਜਨ ਨੇ, ਉਨ੍ਹਾਂ ਨੇ ਕਿਹੜਾ ਕਰਮ ਕੀਤਾ ਕਿ ਵਾਹਿਗੁਰੂ ਜੀ ਉਨ੍ਹਾਂ ਤੇ ਬੜੇ ਖੁਸ਼ ਹੋਏ ਨੇ, ਉਹਦਾ ਕਾਰਨ ਕੀ ਏ ਅੱਗੇ ਦੱਸਦੇ ਨੇ। ਕਹਿੰਦੇ ਪੂਰਬ ਲਿਖਿਆ ਫਲ ਪਾਇਆ। ਉਨ੍ਹਾਂ ਨੇ ਪੂਰਬਲਾ ਲਿਖਿਆ ਪਾਇਆ, ਪਹਿਲਾਂ ਉਨ੍ਹਾਂ ਉਦਮ ਕੀਤਾ, ਪਹਿਲਾਂ ਉਨ੍ਹਾਂ ਨਾਮ ਜਪਿਆ। ਇੱਥੇ ਕਈ ਵਾਰੀ ਕਹਾਂਗੇ ਜੀ ਉਨ੍ਹਾਂ ਤੇ ਪੂਰਬਲਾ ਲਿਖਿਆ, ਸਾਡਾ ਨਹੀਂ ਲਿਖਿਆ। ਪੂਰਬ ਹੁੰਦਾ ਕੀ ਏ? ਪੂਰਬ ਦਾ ਅਰਥ ਹੁੰਦਾ ਹੈ ਜਿਹੜਾ ਵਕਤ ਹੋਣੇ ਨਾ ਇਹਦੇ ਤੋਂ 5 ਮਿੰਟ ਪਹਿਲਾਂ ਜਿਹੜਾ ਲੰਘਿਆ ਉਹਨੂੰ ਪੂਰਬਲਾ ਭਾਗ ਕਹਿੰਦੇ ਨੇ। ਗੁਰੂ ਸਾਹਿਬ ਕਹਿੰਦੇ ਤੂੰ ਹੁਣ ਨਾਮ ਜਪ ਲੈ, 5 ਮਿੰਟਾਂ ਨੂੰ ਤੇਰਾ ਪੂਰਬਲਾ ਭਾਗ ਬਣ ਜਾਣਾ, ਤੇ ਜਿਉਂ ਜਿਉਂ ਜਪੇਗਾ ਜਿਉਂ ਜਿਉਂ ਪੂਰਬਲੇ ਭਾਗ ਤੇਰੇ ਬਣਦੇ ਜਾਣਗੇ। ਇੱਕ ਦਿਨ ਤੂੰ ਉਸ ਚੀਜ਼ ਦਾ ਅਧਿਕਾਰੀ ਹੋ ਜਾਏਗਾ। ਨਹੀਂ ਤਾਂ ਜਿਹੜੇ ਗੁਰਮੁਖ ਜਨ ਨੇ ਉਨ੍ਹਾਂ ਨੇ ਪੂਰਬਲਾ ਫਲ ਪ੍ਰਾਪਤ ਕੀਤਾ। ਨਜ਼ਰ ਕਰੇ ਕਹਿ ਆਪਣੀ ਆਪੇ ਲਏ ਮਿਲਾਏ ਜੀਉ। ਫਿਰ ਜਿਨ੍ਹਾਂ ਨੇ ਉੱਚੇ ਭਾਗ ਬਣਾ ਲਏ ਸੇਵਾ ਕਰ ਕਰਕੇ, ਨਿਤ ਨੇਮ ਕਰ ਕਰਕੇ, ਸਿਮਰਨ ਕਰ ਕਰਕੇ, ਉਨ੍ਹਾਂ ਨੇ ਆਪਣੇ ਵਾਹਿਗੁਰੂ ਜੀ ਨੇ ਉਨ੍ਹਾਂ ਤੇ ਨਜ਼ਰ ਕੀਤੀ, ਦ੍ਰਿਸ਼ਟੀ ਕੀਤੀ, ਨਜ਼ਰ ਕਰਕੇ ਆਪਣੀ ਉਨ੍ਹਾਂ ਨੇ ਆਪਣੇ ਅੰਦਰ ਆਪ ਹੀ ਮਿਲਾ ਲਿਆ ਹੈ। ਹੁਕਮ ਜਿਨ੍ਹਾਂ ਨੂੰ ਮਨਾਇਆ, ਗੁਰੂ ਨੇ ਆਪ ਵਰਤ ਕੇ ਕਿਰਪਾ ਕਰਕੇ ਜਿਨ੍ਹਾਂ ਨੂੰ ਆਪਣਾ ਹੁਕਮ ਮਨਾ ਲਿਆ ਹੈ, ਤਿੰਨਾ ਅੰਤਰ ਸ਼ਬਦ ਵਸਾਇਆ। ਉਨ੍ਹਾਂ ਵਿਚ ਆਪਣਾ ਸ਼ਬਦ ਨਾਮ ਦੀ ਦਾਤ ਤੇ ਸੁਭਾਅ ਟਿਕਾ ਦਿੱਤਾ ਹੈ। ਸਹੀਆਂ ਸੇ ਸੁਹਾਗਣੀ, ਉਹ ਅਸਲ ਵਿਚ ਸਹੀਆਂ, ਉਹ ਜਿਹੜੀਆਂ ਸਹੇਲੀਆਂ ਨੇ ਗੁਰਮੁਖ ਜਨ ਨੇ, ਉਹ ਸੁਹਾਗਣ ਹੋ ਗਈਆਂ ਹਨ। ਜਿਨ ਸਹਿ ਨਾਲ ਪਿਆਰ ਜੀਓ, ਜਿਨ੍ਹਾਂ ਨੂੰ ਆਪਣੇ ਵਾਹਿਗੁਰੂ ਨਾਲ ਪਿਆਰ ਏ ਤੇ ਵਾਹਿਗੁਰੂ ਦੇ ਗੁਣਾਂ ਨਾਲ ਪਿਆਰ ਹੈ, ਗੁਰਬਾਣੀ ਨਾਲ ਜਿਹੜੇ ਪਿਆਰ ਕਰਦੇ ਨੇ, ਜਿਨ੍ਹਾਂ ਭਾਣੇ ਕਾ ਰਸ ਆਇਆ, ਜਿਨ੍ਹਾਂ ਨੂੰ ਗੁਰੂ ਦੇ ਹੁਕਮ ਵਿਚ ਰਹਿ ਕੇ ਕੋਈ ਰਸ ਆਇਆ, ਗੁਰੂ ਦੇ ਹੁਕਮ ਵਿਚ ਰਹਿੰਦਿਆਂ ਖੁਸ਼ੀ ਆਈ ਏ। ਦਿਨ ਵਿਚੋਂ ਭਰਮ ਚੁਕਾਇਆ, ਉਨ੍ਹਾਂ ਦੇ ਅੰਦਰੋਂ ਭਰਮ ਜਿਹੜਾ ਚੁਕਾਇਆ ਖਤਮ ਹੋ ਗਿਆ, ਭੁਲੇਖੇ ਹਨੇਰਾ ਖਤਮ ਹੋ ਗਿਆ, ਤਮ ਜਿਹੜਾ ਹੈ। ਨਾਨਕ ਸਤਿਗੁਰ ਐਸਾ ਜਾਣੀਐ ਜੋ ਸਭ ਸਹਿ ਲਏ ਮਿਲਾਏ ਜੀਉ। ਸਤਿਗੁਰੂ ਦੀ ਨਿਸ਼ਾਨੀ ਹੈ ਜਿਹੜਾ ਵੀ ਆਵੇ ਉਹਦੇ ਦਰ ਤੋਂ ਖਾਲੀ ਨਹੀਂ ਜਾਂਦਾ, ਉਹਦੀ ਝੋਲੀ ਵਿਚ ਨਾਮ ਦੀ ਦਾਤ ਉਹ ਪਾ ਦਿੰਦਾ ਹੈ। ਇਹ ਸਤਿਗੁਰੂ ਦੀ ਵਿਸ਼ੇਸ਼ਤਾ ਹੈ, ਮਹਾਨਤਾ ਹੈ। ਸਤਿਗੁਰ ਮਿਲਿਆ ਫਲ ਪਾਇਆ, ਜਿਨ ਵਿਚੋਂ ਅਹੰਕਰਨ ਚੁਕਾਇਆ। ਸਤਿਗੁਰੂ ਨੂੰ ਮਿਲ ਕੇ ਇਕ ਬੜਾ ਵੱਡਾ ਫਲ, ਮਹਾਤਮ ਬਖਸ਼ਿਸ਼ ਮਿਲੀ ਹੈ, ਤੇ ਮਿਲੀ ਕਿਨ੍ਹਾਂ ਨੂੰ? ਜਿਨ੍ਹਾਂ ਨੇ ਵਿਚੋਂ ਹੰਕਾਰ ਨੂੰ ਖਤਮ ਕਰ ਦਿੱਤਾ, ਮੈਂ ਨੂੰ ਚੁੱਕ ਦਿੱਤਾ ਹੈ। ਦੁਰਮਤ ਕਾ ਦੁੱਖ ਕੱਟਿਆ, ਭਾਗ ਬੈਠਾ ਮਸਤਕ ਆਏ ਜੀਉ। ਦੁਰਮਤ ਦਾ ਜਿਹੜਾ ਦੁੱਖ ਸੀ ਉਹ ਅੰਦਰੋਂ ਕੱਟ ਸੁੱਟਿਆ, ਉਹਨੂੰ ਦੂਰ ਕਰ ਦਿੱਤਾ, ਤੇ ਮਸਤਕ ਤੇ ਭਾਗ ਜਗ ਪਏ ਨੇ। ਮਸਤਕ ਜਿਹੜਾ ਭਾਗਾਂ ਨਾਲ ਭਰਿਆ ਗਿਆ। ਅੰਮ੍ਰਿਤ ਤੇਰੀ ਬਾਣੀਆਂ, ਉਸ ਵਾਹਿਗੁਰੂ ਦੀ ਬਾਣੀ। ਫਿਰ ਉਹ ਕਹਿੰਦੇ ਹੇ ਵਾਹਿਗੁਰੂ, ਤੇਰੀ ਬਾਣੀ ਬੜੀ ਅੰਮ੍ਰਿਤ ਨਾਲ ਭਰੀ ਹੋਈ। ਜਿੰਨੀ ਬਾਣੀ ਦੇ ਵਿਚ ਅੰਮ੍ਰਿਤ ਰਸ ਹੈ। ਬਾਣੀ ਪੜੋ, ਇਸ ਨੂੰ ਗਾਓ, ਇਹਨੂੰ ਸੁਣੋ, ਇਹਨੂੰ ਵਿਚਾਰੋ, ਇਹ ਸਰੀਰ ਨੂੰ ਮਿੱਠਾ ਕਰ ਦੇਗੀ, ਰਸਨਾ ਨੂੰ ਮਿੱਠਿਆ ਕਰ ਦੇਗੀ। ਤੇਰਿਆਂ ਭਗਤਾਂ ਹਿਰਦੈ ਸਮਾਣੀਆਂ, ਪਰ ਇਹ ਵਸਦੀ ਉਥੇ ਵੀ ਜਿੱਥੇ ਭਗਤੀ ਦੇ ਗੁਣ ਹੋਣ। ਜਿਨ੍ਹਾਂ ਦਾ ਅੰਦਰਲਾ ਹਿੱਸਾ ਭਗਤਾਂ ਵਾਲਾ, ਗੁਰੂ ਕੇ ਪਿਆਰਿਆਂ ਵਾਲਾ, ਇਹ ਬਾਣੀ ਉਥੇ ਸਮਾ ਜਾਂਦੀ, ਟਿਕ ਜਾਂਦੀ। ਸੁਖ ਸੇਵਾ ਅੰਦਰ ਰੱਖੀਐ, ਆਪਣੀ ਨਦਰ ਕਰੈ ਨਿਸਤਾਰ ਜੀਉ। ਸੇਵਾ ਕਰਨ ਵਿਚ ਇੰਨਾ ਮਹਾਨ ਸੁਖ ਏ, ਜੇ ਵਾਹਿਗੁਰੂ ਕਿਰਪਾ ਕਰੇ ਅੰਦਰ ਰੱਖ ਕੇ ਇਸ ਬਾਣੀ ਨੂੰ ਕਮਾਏ ਗੁਰੂ ਦੀ ਕਿਰਪਾ ਦੇ ਨਾਲ, ਜਿਨ੍ਹਾਂ ਤੇ ਆਪਣੀ ਬਖਸ਼ਿਸ਼ ਕਰਦਾ ਉਨ੍ਹਾਂ ਦਾ ਨਿਸਤਾਰਾ ਹੋ ਜਾਂਦਾ ਹੈ। ਸਤਿਗੁਰ ਮਿਲਿਆ ਜਾਣੀਐ, ਕੀ ਨਿਸ਼ਾਨੀ ਏ? ਇਸ ਬੰਦੇ ਨੂੰ ਸਤਿਗੁਰੂ ਦਾ ਮਿਲਾਪ ਹੋ ਗਿਆ। ਜਿਤ ਮਿਲਿਆ ਨਾਮ ਵਖਾਣੀਐ, ਗੁਰੂ ਦੇ ਕੋਲ ਬੈਠਿਆਂ, ਸਤਿਗੁਰੂ ਦੇ ਕੋਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦਿਆਂ, ਤੇ ਜਿਨ੍ਹਾਂ ਦੇ ਮਨ ਵਿਚ ਨਾਮ ਵਸਿਆ ਉਨ੍ਹਾਂ ਦੇ ਕੋਲ ਬੈਠਿਆਂ, ਨਾਮ ਆਪਣੇ ਆਪ संपूर्ण हो जाता प्रगट हो जाता है। सतगुर बाज न पायो सब थकी कर्म कमाए जियो। पूरे सतगुरु तो बिना भाई ये दात नहीं मिलती, गुरु वाला बनना पैंदा है। गुरु ग्रंथ साहब की हजूरी विच नाम की दात जेड़ी गुरु साहब ने रीत चलाई है कि पांच सिंघां तो अमृत की दात लैके भाई कमाई करो, ये तां मिलता है। नहीं तो एवें सारे लोग थकते फिरते ने, थकावट वाले कर्म करते रहिंदे हन। हौ सतगुर विटों कुमाया, गुरु तो मैं कुर्बान हां। जिन भ्रम भुला मार्ग पाया, जिस पूरे सतगुरु ने हनेरे विच भटकते अग्ञान विच भटकते नाम जपन तो खुंझ चुके नूं सीधे मार्ग पा दिता है। नजर करे जे अपनी आपे लहे रलाए जियो। जिन्हां ते अपनी बख्शिश करदा नजर करदा उन्हां नूं आप ही अपने वरका करके फिर अपने अंदर लाए मिला लेंदा है। कहिंदे तू सबना माहे समाया, हे वाहिगुरु जी तुसी सारियां विच समाए होए हो। तिन करतै आप लुकाया, ते तुसी अपने आप नूं सारे मनुखां दे विच लुका लिया है, गुप्त कर लिया है। नानक गुरमुख प्रगट होया, जां को जोत धरी करतार जियो। हे नानक, सतगुरु जी कहिंदे ने पर जदों कोई गुरमुख बन जांदा है, गुरु दे मार्ग ते तुरदा है, कहिंदे ने उहदे विच तुसीं प्रगट हो जांदे हो। उहनां विच तुहाडी जिहड़ी जोत है ना, उह प्रगट हो चुकी है। जिन्हां दे अंदर जोत धरी प्रगट हो चुकी उस करतार वाहिगुरु जी ने। आपे खसम निवाजिया, जिन्हां नूं अपने आप खसम ने कृपा करके नवाज दिता। जियो पिंड दे साजिया, जिन्हें सानू जिंद शरीर ए सारा कुछ दे के साजिया है। अपने सेवक की पैज रखिया, दोए कर मस्तक धार जियो। उस वाहिगुरु ने गुरु दे नाई ऐसे गुरमुख दे सिर दे उत्ते दोवे हथ मथे ते रख के कृपा करके इस जगत दे विच उदी पैज रख ली है। सब संजम रहे सियाणपा, कहिंदे हुण संजम भी छोटे रह गए ने, रहत मर्यादावां भी छोटियां रह गईयां ने। सियाणपा चलाकियां आ करिए आ ना करिए ए तां बहुत पिछे रह गईयां। कहिंदे मेरा प्रभ सब किछ जाणदा, और मेरा प्रभु सब कुछ जाणदा है कि मेरे सेवक नूं की चाहीदा है, किवें इहदी अवस्था तब्दील करनी है, ये सारियां गल्लां आप जाणदे ने। प्रगट प्रताप वरतायो सब लोक करै जयकार जियो। ऐसे सेवक दे उत्ते कृपा करके वह वाहिगुरु अपना प्रताप शक्ति प्रगट कर दिंदा है, वरता दिंदा है, ते सारे लोग वेख वेख के हैरान हो जांदे ने, वह जयकार करदे हन। मेरे गुण अवगन ना विचारिया, ना उन्हें मेरा गुण वेख्या ना अवगुण वेख्या, ना मेरे पाप वेखे, कुछ भी विचारिया नहीं। प्रभ अपना बिरद संभारिया, उस वाहिगुरु ने अपना बिरद सुभा जिहड़ा ना उहदे अनुसार काम कीता है कि वह बख्श देण वाला है। कहिंदे कंठ लाए कै रखियो न लगै ना तत्ती वाओ जियो। हुण तां मैनू कंठ ला के रखदा है, अपनी गोद विच चुक के रखदा है, ते कोई किसी प्रकार की भी तत्ती हवा जीवन विच पौंदी नहीं। मैं मन तन प्रभु ते आया, पुछया जी एडी वड्डी दात किवें मिली। कहिंदे मैं अपना मन ते तन दोवें ला के उस वाहिगुरु दे ध्यान कीता है, नाम जपया है। जी ऐ इच्छे अड़ा फल पाया, कहिंदे जेड़ी मेरी जिंद दी इच्छा सी ना बे नाम दा रंग माणा, ओ फल मैनू उस वाहिगुरु ने दिता है। शाह पातशाह सिर खसम तू जप नानक जीवै नाउ जियो। हुण पता लगा है हे वाहिगुरु तू ते वड्डिया वड्डिया तो भी वड्डा है, बादशाह दा बादशाह है, सारिया दे सिर ते खसम मालक है, इस करके मैं हुण तेरा नाम जप के जी रहा। ਤੁਹਾਡੇ ਆਪੇ ਆਪ ਉਪਾਇਆ, ਤੂੰ ਆਪਣਾ ਆਪ ਆਪ ਹੀ ਪੈਦਾ ਕਰ ਲਿਆ। ਦੂਜਾ ਖੇਲ ਕਰ ਦਿਖਲਾਇਆ, ਪਹਿਲਾਂ ਤੇ ਆਪਣਾ ਆਪ ਪ੍ਰਗਟ ਕੀਤਾ, ਸ਼ਬਦ ਦੀ ਰਚਨਾ ਕੀਤੀ, ਫਿਰ ਦੂਜਾ ਉਹਨੇ ਕੁਦਰਤ ਸੰਸਾਰ ਇਹ ਕਰਕੇ ਖੇਡ ਬਣਾ ਦਿੱਤੀ ਹੈ। ਸਭ ਸੱਚੋ ਸੱਚ ਵਰਤਦਾ, ਜਿਸ ਭਾਵੈ ਤਿਸੈ ਬੁਝਾਏ ਜੀਉ। ਇਸ ਦਿਸ ਦੇ ਸੰਸਾਰ ਦੇ ਵਿਚ ਵੀ ਉਹ ਸੱਚ ਹੀ ਵਰਤ ਰਿਹਾ, ਉਹ ਸੱਚ ਦੀ ਭਰਪੂਰਤਾ ਹੈ, ਉਹ ਹੀ ਇਹਨੂੰ ਚਲਾ ਰਿਹਾ। ਕਹਿਣ ਲੱਗੇ, ਪਰ ਜਿਹਨੂੰ ਉਹ ਚਾਹੇ ਕਿਰਪਾ ਕਰੇ, ਸਿਰ ਤੇ ਹੱਥ ਰੱਖੇ, ਉਹਨੂੰ ਬਜਾ ਦਿੰਦਾ ਹੈ। ਗੁਰ ਪ੍ਰਸਾਦੀ ਪਾਇਆ, ਗੁਰੂ ਦੀ ਕਿਰਪਾ ਨਾਲ ਨਾਮ ਦੀ ਦਾਤ ਦੀ ਪ੍ਰਾਪਤੀ ਹੁੰਦੀ ਹੈ। ਤਿੱਥੈ ਮਾਇਆ ਮੋਹ ਚੁਕਾਇਆ, ਉਸ ਵਿਅਕਤੀ ਦੇ ਜੀਵਨ ਵਿਚ, ਉਸ ਗੁਰਮੁਖ ਦੇ ਜੀਵਨ ਵਿਚ ਮਾਇਆ ਦਾ ਜਿਹੜੀ ਖਿੱਚ ਹੈ ਸੰਸਾਰ ਦੀ ਚੁਕਾਇਆ, ਉਸ ਨਾਮ ਦੀ ਕਮਾਈ ਨੇ ਖਤਮ ਕਰ ਦਿੱਤੀ। ਕਿਰਪਾ ਕਰਕੇ ਆਪਣੀ ਆਪੇ ਲਏ ਸਮਾਏ ਜੀਉ। ਇਸ ਤਰ੍ਹਾਂ ਦੇ ਗੁਰਮੁਖ ਨੂੰ ਆਪਣੀ ਕਿਰਪਾ ਕਰਕੇ ਉਹ ਆਪੇ ਹੀ ਆਪਣੇ ਆਪੇ ਦੇ ਵਿਚ ਸਮਾ ਲੈਂਦਾ, ਮਿਲਾ ਲੈਂਦਾ ਹੈ। ਗੋਪੀ ਨੈ ਗੁਆਲੀਆ, ਤੁਹਾਡੇ ਆਪੇ ਗੋਏ ਉਠਾ ਲਿਆ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਆਪ ਹੀ ਤੂੰ ਗੋਪੀ ਹੈ, ਆਪ ਹੀ ਗਾਵਾਂ ਹੈ, ਆਪ ਹੀ ਗੁਰ ਹੈ, ਆਪ ਹੀ ਨਦੀਆਂ ਹੈ, ਸਭ ਕੁਝ ਆਪ ਹੈ। ਤੂੰ ਉਹ ਗੋਪੀ ਹੈ, ਤੂੰ ਉਹ ਗਵਾਲਾ ਹੈ, ਜਿਨੇ ਸਾਰੀ ਗੋਏ, ਸਾਰੀ ਸ੍ਰਿਸ਼ਟੀ ਨੂੰ ਚੁੱਕਿਆ ਹੋਇਆ, ਸਾਰੀ ਸ੍ਰਿਸ਼ਟੀ ਨੂੰ ਇਸ਼ਾਰਾ ਕੀਤਾ ਉਸ ਵਾਹਿਗੁਰੂ ਵੱਲ, ਸਾਰੀ ਸ੍ਰਿਸ਼ਟੀ ਨੂੰ ਤੂੰ ਉਠਾਇਆ ਹੋਇਆ। ਹੁਕਮੀ ਭਾਂਡੇ ਸਾਜਿਆ, ਤੂੰ ਆਪੇ ਭੰਨ ਸਵਾਰ ਜੀਉ। ਆਪਣੇ ਹੁਕਮ ਦੁਆਰਾ ਤੂੰ ਇਹ ਸਾਰੇ ਸਰੀਰ ਦੇ ਭਾਂਡੇ ਸਾਜੇ ਨੇ, ਸਰੀਰ ਸਾਜੇ ਨੇ, ਭੰਨ ਭੰਨ ਕੇ ਇਹਨਾਂ ਨੂੰ ਫਿਰ ਸਵਾਰ ਦੇਣਾ, ਫਿਰ ਨਵਾਂ ਜਨਮ ਦੇ ਦੇਣਾ ਹੈ। ਜਿਨ ਸਤਿਗੁਰ ਸਿਉਂ ਚਿਤ ਲਾਇਆ, ਜਿਨ੍ਹਾਂ ਮਨੁੱਖਾਂ ਨੇ ਇਸ ਦੁਨੀਆਂ ਵਿਚ ਆ ਕੇ ਸਤਿਗੁਰੂ ਸ਼ਬਦ ਨਾਲ ਚਿੱਤ ਜੋੜਿਆ, ਤਿੰਨੀ ਦੂਜਾ ਭਾਉ ਚੁਕਾਇਆ, ਉਨ੍ਹਾਂ ਦੇ ਅੰਦਰ ਡਬਲ ਮਾਇੰਡਡ ਸਥਿਤੀ ਖਤਮ ਹੋ ਗਈ ਏ। ਉਨ੍ਹਾਂ ਦਾ ਜਿਹੜਾ ਮਨ ਹੈ ਹੁਣ ਪਿੱਛੇ ਸੰਸਾਰ ਵਿਚ ਨਹੀਂ ਫਸਦਾ, ਅੱਗੇ ਵਾਹਿਗੁਰੂ ਨਾਲ ਪਿਆਰ ਕਰਦਾ। ਮੈਂ ਰਾਤ ਦਿਹੈ ਵਡਿਆਈਆਂ, ਸਾਹਿਬ ਕਹਿੰਦੇ ਨਿਰਮਲ ਜੋਤ ਤਿੰਨ ਪ੍ਰਾਣੀਆਂ, ਹੋਏ ਚੱਲੇ ਜਨਮ ਸਵਾਰ ਜੀਉ। ਜਿਨ੍ਹਾਂ ਨੇ ਚਿੱਤ ਵਾਹਿਗੁਰੂ ਨਾਲ ਲਾਇਆ, ਉਨ੍ਹਾਂ ਦੀ ਜੋਤ ਜੀਵਨ ਨਿਰਮਲ ਹੋ ਗਿਆ ਉਨ੍ਹਾਂ ਪ੍ਰਾਣੀਆਂ ਦਾ, ਜੋ ਆਪਣਾ ਜਨਮ ਸਵਾਰ ਕੇ ਚੱਲੇ ਭਾਵ ਤੁਰੇ ਹਨ। ਤੇਰੀਆਂ ਸਦਾ ਸਦਾ ਚੰਗਿਆਈਆਂ, ਤੇਰੀਆਂ ਬਖਸ਼ਾਂ, ਤੇਰੀ ਕਿਰਪਾ, ਤੇਰੀਆਂ ਚੰਗਿਆਈਆਂ ਸਦਾ ਸਦਾ ਮੈਂ ਵੇਖੀਆਂ ਨੇ। ਮੈਂ ਰਾਤ ਦਿਹੈ ਵਡਿਆਈਆਂ, ਗੁਰੂ ਨਾਨਕ ਸਾਹਿਬ ਕਹਿੰਦੇ ਮੈਂ ਦਿਨ ਰਾਤ ਤੇਰੀਆਂ ਵਡਿਆਈਆਂ, ਤੇਰੀਆਂ ਬਖਸ਼ਾਂ, ਤੇਰੀ ਕੁਦਰਤ ਦੇ ਰੰਗ, ਦਿਨ ਰਾਤ ਇਨ੍ਹਾਂ ਦੀ ਵਡਿਆਈ ਹੀ ਗਾਉਂਦਾ ਰਹਿੰਦਾ। ਅਣ ਮੰਗਿਆ ਦਾਨ ਦੇਵਣਾ, ਕਹੋ ਨਾਨਕ ਸੱਚ ਸੰਭਾਲ ਜੀਉ। ਕਹਿਣ ਲੱਗੇ, ਹੇ ਵਾਹਿਗੁਰੂ, ਤੂੰ ਤੇ ਇਸ ਤਰ੍ਹਾਂ ਦਾ ਹੈ, ਤੇਰੇ ਤੋਂ ਕੋਈ ਨਾ ਮੰਗੇ ਤਾਂ ਵੀ ਉਹਨੂੰ ਦੇ ਦੇਣਾ ਹੈ, ਆਪ ਤੂੰ ਸੰਭਾਲ ਕਰਨਾ ਸਾਰਿਆਂ ਦਾ। ਇਸ ਕਰਕੇ ਹੇ ਨਾਨਕ, ਐਸੇ ਸੱਚੇ ਵਾਹਿਗੁਰੂ ਦੇ ਨਾਮ ਨੂੰ ਸੰਭਾਲ, ਅੰਦਰ ਟਿਕਾਉਣਾ ਕਰੋ ਜੀ। ਸ੍ਰੀ ਰਾਗ ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ। ਅਗਲੇ ਸ਼ਬਦ ਦੇ ਵਿਚ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਬਖਸ਼ਾ ਫਰਮਾ ਰਹੇ ਨੇ, ਪੈ ਪਾਏ ਮਨਾਹੀ ਸੋਏ ਜੀਉ, ਸਤਿਗੁਰ ਪੁਰਖ ਮਿਲਾਇਆ, ਇਸ ਜੇਵਡ ਅਵਰ ਨਾ ਕੋਏ ਜੀਉ। ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਪੈ ਪਾਈ ਮਨੋਏ, ਮੈਂ ਉਸ ਵਾਹਿਗੁਰੂ ਨੂੰ ਮਨਾ ਲਿਆ। ਮਨਾਉਣਾ ਕਿਨੂੰ ਹੁੰਦਾ ਜਿਹੜਾ ਰੁੱਸ ਜਾਏ? ਵਾਹਿਗੁਰੂ ਰੁੱਸਦਾ ਕਿਉਂ ਏ? ਰੁੱਸਦਾ ਤਾਂ ਹੈ ਕਿਉਂਕਿ ਉਹਨੇ ਜੀਵਨ ਦਿੱਤਾ ਸੀ, ਪਰ ਅਸੀਂ ਜੀਵਨ ਦੀ ਵਰਤੋਂ ਨਹੀਂ ਕੀਤੀ, ਇਹਦੀ ਦੁਰਵਰਤੋਂ ਕੀਤੀ। ਕਹਿਣ ਲੱਗੇ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ, ਪੈਰੀ ਪੈ ਕੇ ਮੈਂ ਉਸ ਵਾਹਿਗੁਰੂ ਨੂੰ ਮਨਾ ਲਿਆ ਹੈ। ਕਿਵੇਂ ਮਨਾਇਆ? ਕਹਿੰਦੇ ਸਤਿਗੁਰ ਪੁਰਖ ਮਿਲਾਇਆ, ਪੂਰੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਮਿਲਾਇਆ, ਉਹਦੇ ਵਰਗਾ, ਉਹਦੇ ਜਿੰਨਾ ਵੱਡਾ ਹੋਰ ਕੋਈ ਵੀ ਨਹੀਂ ਰਹਾਉ। ਗੋਸਾਈ ਮੇਹੰਡਾ ਇਠੜਾ, ਕਹਿੰਦੇ ਮੇਰਾ ਗੋਸਾਈ ਧਰਤੀ ਦਾ ਮਾਲਕ, ਸਾਰੇ ਜੀਵਾਂ ਦਾ ਸਾਈ, ਵਾਹਿਗੁਰੂ ਬੜਾ ਇੱਠੜਾ ਬੜੇ ਹੀ ਚੰਗੇ ਸੁਭਾਅ ਵਾਲਾ ਹੈ। ਕਿਵੇਂ ਦਾ ਜੀ? ਕਹਿੰਦੇ ਅੰਮ ਅੱਬੇ ਥਾਮੂ ਮਿੱਠੜਾ। ਅੰਬ ਦਾ ਅਰਥ ਹੈ ਅੰਮੀ, ਅੰਮੀ ਦਾ ਅਰਥ ਹੈ ਮਾਂ, ਅੱਬੇ ਦਾ ਅਰਥ ਹੈ ਅੱਬਾ ਦਾ ਅਰਥ ਹੈ ਪਿਤਾ। ਕਹਿਣ ਲੱਗੇ ਉਹ ਇੰਨਾ ਮਿੱਠਾ ਹੈ ਜਿਹੜਾ ਪਿਆਰ ਮਾਂ ਤੇ ਪਿਓ ਤੋਂ ਵੀ ਨਾ ਮਿਲੇ ਉਸ ਵਾਹਿਗੁਰੂ ਤੋਂ ਮਿਲ ਜਾਂਦਾ, ਉਹ ਇੰਨਾ ਪਿਆਰ ਕਰਦਾ। ਕਹਿੰਦੇ ਭੈਣ ਭਾਈ ਸਭ ਸੱਜਣਾ, ਤੁਦ ਜਿਹਾ ਨਾਹੀ ਕੋਈ ਜੀਓ। ਕਹਿੰਦੇ ਠੀਕ ਹੈ, ਸੰਸਾਰ ਦੇ ਰਿਸ਼ਤੇ ਨੇ ਭੈਣਾਂ ਭਰਾ ਮਿੱਤਰ ਦੋਸਤ, ਪਰ ਹੇ ਵਾਹਿਗੁਰੂ ਤੇਰੇ ਵਰਗਾ ਸਾਥ, ਤੇਰੇ ਵਰਗਾ ਸਹਾਰਾ ਹੋਰ ਕਿਸੇ ਤੋਂ ਮਿਲਣ ਵਾਲਾ ਨਹੀਂ ਹੈ। ਸਤਿਗੁਰੂ ਕਹਿੰਦੇ ਤੇਰੇ ਹੁਕਮੇ ਸਾਵਣ ਆਇਆ, ਮੈਂ ਸਤ ਕਾ ਹਲ ਜੋ ਆਇਆ। ਬੜੇ ਸੋਹਣੇ ਬਚਨ ਨੇ। ਸਾਵਣ ਦਾ ਅਰਥ ਹੈ ਸਾਉਣ ਦਾ ਮਹੀਨਾ, ਸਾਉਣ ਦੇ ਮਹੀਨੇ ਦਾ ਇਹ ਬਾਹਰੀ ਭਾਵ ਤੇ ਹੈ ਮੀਂਹ ਪੈਣਾ, ਪਰ ਇੱਥੇ ਗੁਰੂ ਸਾਹਿਬ ਕਹਿੰਦੇ ਤੇਰੀ ਕਿਰਪਾ ਦੇ ਨਾਲ ਨਾਮ ਦੇ ਬੱਦਲ ਚੜ ਕੇ ਆਏ ਨੇ ਤੇ ਉਨ੍ਹਾਂ ਦੇ ਵਿਚੋਂ ਤੇਰੀ ਬਖਸ਼ਿਸ਼ ਦਾ ਮੀਂਹ ਪੈਣ ਲੱਗ ਪਿਆ, ਇਸ ਕਰਕੇ ਸਾਉਣ ਮੇਰੇ ਅੰਦਰ ਆ ਗਏ। ਚਿਮ ਚਿਮ ਅੰਮ੍ਰਿਤ ਵਰਸ ਦਾ ਇਹ ਦਾਤ ਮਿਲੀ। ਕਹਿੰਦੇ ਨੇ ਮੇਰੇ ਅੰਦਰਲੀ ਜ਼ਮੀਨ ਤੇ ਤੇਰੇ ਨਾਮ ਦਾ ਸਾਵਣ ਆ ਗਿਆ ਤੇ ਮੈਂ ਸਤ ਕਾ ਹਲ ਜੋ ਆਇਆ। ਸਤ ਦਾ ਅਰਥ ਉੱਚਾ ਆਚਰਣ, ਉੱਚੀ ਕਰਨੀ ਦਾ ਹਲ ਜੋ ਲਿਆ ਉੱਥੇ। ਨਾਉ ਬੀਜਣ ਲੱਗਾ ਆਸ ਕਰ, ਹਰ ਬੋਹਲ ਬਖਸ਼ ਜਮਾਏ ਜੀਓ। ਹੇ ਵਾਹਿਗੁਰੂ ਮੇਰੀ ਬੇਨਤੀ ਏ, ਮੈਂ ਸਰੀਰ ਰੂਪੀ ਧਰਤੀ ਦੇ ਵਿਚ ਤੇਰਾ ਨਾਮ ਬੀਜਣ ਲੱਗਾ, ਨਾਮ ਦੀ ਫਸਲ ਬੀਜਣ ਲੱਗਾ ਆਸ ਕਰਕੇ, ਯਾਨੀ ਕਿ ਸਮਾਂ ਆਉਣ ਤੇ ਉੱਗ ਪਵੇ ਤੇ ਆਪ ਬਖਸ਼ ਦਿਓ, ਕਿਰਪਾ ਕਰੋ ਜੰਮੇ। ਕੀ ਬਣੇ? ਕਹਿੰਦੇ ਬੋਲ ਬਹਿ ਜਾਏ। ਬੋਲ ਦਾ ਮਤਲਬ ਦਾਣੇ ਲੱਗ ਜਾਣ, ਨਾਮ ਦੀ ਦਾਤ ਸਫਲ ਹੋ ਜਾਏ, ਤੇਰੇ ਘਰ ਨਾਲ ਬਣ ਆ ਜਾਏ। ਹਉ ਗੁਰ ਮਿਲ ਇੱਕ ਪਛਾਣ ਦਾ। ਸਾਹਿਬ ਕਹਿੰਦੇ ਮੈਂ ਆਪਣੇ ਗੁਰੂ ਨੂੰ ਮਿਲ ਕੇ ਸਿਰਫ ਇੱਕੋ ਨੂੰ ਜਾਣਨਾ, ਹੋਰ ਕਿਸੇ ਨੂੰ ਨਹੀਂ। ਦੋਇਆ ਕਾਗਲ ਚਿੱਤ ਨਾ ਜਾਣਦਾ। ਕਾਗਲ ਦਾ ਅਰਥ ਵੈਸੇ ਕਾਗਜ਼ ਏ, ਪਰ ਸਾਹਿਬ ਜੀ ਇੱਥੇ ਇਸ਼ਾਰਾ ਕਰ ਰਹੇ ਨੇ ਮੈਂ ਹੋਰ ਕਿਸੇ ਗਿਆਨ ਨੂੰ ਨਹੀਂ ਜਾਣਦਾ, ਮੈਂ ਹੋਰ ਕਿਸੇ ਗੱਲ ਨੂੰ ਜਾਣਦਾ ਹੀ ਨਹੀਂ, ਬਸ ਤੈਨੂੰ ਚਿੱਤ ਵਿਚ ਰੱਖਣਾ। ਹਰ ਇੱਕ ਤੈ ਕਰ ਲਾਏ ਉਨ, ਜਿਉ ਭਾਵੈ ਤਿਵੈ ਨਿਭਾਏ ਜੀਓ। ਹੇ ਵਾਹਿਗੁਰੂ ਕਿਰਪਾ ਕਰਕੇ ਇੱਕੋ ਕੰਮ ਤੇ ਲਾ ਦੇ, ਤੇਰੀ ਯਾਦ ਲਗਾਤਾਰ ਅੰਦਰ ਪੱਕੀ ਹੋ ਜਾਏ ਤੇ ਇਹ ਵੀ ਕਿਰਪਾ ਕਰੀ ਇਹ ਨਿਭ ਵੀ ਜਾਏ। ਸ਼ੁਰੂ ਕਰਨਾ ਵੀ ਬੜਾ ਉਦਮ ਹੁੰਦਾ ਪਰ ਨਿਭਣਾ ਗੁਰੂ ਦੀ ਕਿਰਪਾ ਤੋਂ ਬਿਨਾ ਨਹੀਂ। ਇਸ ਪ੍ਰੇਮ ਨੂੰ, ਇਸ ਨੇਮ ਨੂੰ ਤੂੰ ਨਿਭਾ ਦੇ। ਕਹਿੰਦੇ ਤੁਸੀਂ ਭੋਗੇ ਹੋ ਪੁੰਚੋ ਭਾਈ ਹੋ। ਭਾਈ ਹੋ ਦਾ ਅਰਥ ਹੈ ਭਰਾਵੋ। ਸੱਚੇ ਪਾਤਸ਼ਾਹ ਜੀ ਕਹਿੰਦੇ, ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਮੈਂ ਜਿਹੜੀ ਫਸਲ ਬੀਜੀ ਸੀ ਨਾਮ ਦੀ, ਉਹਦਾ ਬੋਲ ਬਹਿ ਗਿਆ, ਉਹਦੇ ਦਾਣੇ ਆ ਗਏ ਨੇ। ਹੇ ਗੁਰੂ ਕੇ ਸਿੱਖੋ, ਹੇ ਭਰਾਵੋ ਆਓ ਸਾਰੇ ਰਲ ਕੇ ਖਾਓ ਹੁਣ ਇਸ ਨਾਮ ਨੂੰ, ਇਸ ਬਾਣੀ ਨੂੰ ਭੋਗੋ ਤੇ ਪੁੰਚੋ। ਕਹਿੰਦੇ ਗੁਰ ਦੀ ਬਾਣ ਕਵਾਏ ਪਹਿਨਾਇਓ। ਪੂਰੇ ਗੁਰੂ ਨੇ ਕਵਾਏ, ਪੂਰੇ ਗੁਰੂ ਨੇ ਮੇਰੀ ਸੁਰੱਖਿਆ ਕਰ ਦਿੱਤੀ ਏ। ਪੂਰੇ ਗੁਰੂ ਦਾ ਦੀਵਾਨ ਸ਼ਕਤੀ ਇੰਨੀ ਏ, ਪੂਰੇ ਗੁਰੂ ਨੇ ਮੈਨੂੰ ਕਵਚ ਪਹਿਨਾ ਦਿੱਤਾ, ਰੱਖਿਆ ਕਰ ਦਿੱਤੀ ਵਿਕਾਰਾਂ ਤੋਂ, ਹੁਣ ਵਿਕਾਰ ਨਹੀਂ ਮੈਨੂੰ ਪਾਉਂਦੇ। ਕਹਿੰਦੇ ਹੋਵਾ ਮਾਹਰ ਪਿੰਡ ਦਾ, ਬੰਨ ਆਂਦੇ ਪੰਜ ਸ਼ਰੀਕ ਜੀਓ। ਕਹਿਣ ਲੱਗੇ ਇਸ ਪਿੰਡ ਦਾ ਹੁਣ ਮੈਂ ਚੌਧਰੀ ਵੱਡਾ ਬਣ ਗਿਆ। ਮਾਹਰ ਪਿੰਡ ਕਿਹੜਾ? ਆ ਸਰੀਰ ਜਿਹੜਾ। ਬੰਨ ਕੇ ਤੁਸੀਂ ਪੰਜ ਸ਼ਰੀਕ ਕਿਹੜੇ ਲਿਆਂਦੇ ਨੇ? ਕਹਿਣ ਲੱਗੇ ਪੰਜ ਸ਼ਰੀਕ ਲਿਆਂਦੇ ਨੇ, ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ, ਤੇ ਹੁਣ ਇਹ ਮੇਰੇ ਨੌਕਰ ਬਣ ਗਏ ਨੇ। ਕਿੰਨੇ ਬਣਾਏ ਨੇ? ਕਹਿੰਦੇ ਪੂਰੇ ਗੁਰੂ ਨੇ ਕਿਰਪਾ ਕਰਕੇ। ਕਹਿੰਦੇ ਹਉ ਆਇਆ ਸਾਮੇ ਤੇ ਹੰਡੀਆ। ਫਿਰ ਕਿਸੇ ਆਪਣੇ ਵਰਗੇ ਸਿੱਖ ਨੇ ਬੇਨਤੀ ਕੀਤੀ ਵੀ ਸੱਚੇ ਪਾਤਸ਼ਾਹ ਤੁਸੀਂ ਤੇ ਬੰਨ ਲਿਆਂਦੇ ਨੇ ਤੇ ਅਸੀਂ ਤੇ ਆਪ ਬੱਝੇ ਪਏ ਇਨ੍ਹਾਂ ਦੇ ਹੱਥਾਂ ਵਿਚ, ਸਾਡੇ ਤੋਂ ਤੇ ਬੱਝਦੇ ਨਹੀਂ। ਕਹਿੰਦੇ ਜਾ ਉਸ ਵੱਡੇ ਦੀ ਸ਼ਰਨ ਵਿਚ, ਉਥੇ ਜਾ ਕੇ ਕਹੋ ਹੇ ਵਾਹਿਗੁਰੂ ਹਉ ਆਇਆ ਸਾਮੇ, ਸਾਮੇ ਦਾ ਅਰਥ ਸ਼ਰਨ ਤੇ ਹੰਡੀਆ, ਮੈਂ ਤੇਰੀ ਸ਼ਰਨ ਵਿਚ ਆਇਆ। ਕਹਿਣ ਲੱਗੇ ਪੰਜ ਕਿਰਸਾਨ ਮੁਜੇਰੇ ਮੈਂ ਹੰਡਿਆ। ਉਥੇ ਜਾ ਕੇ ਕਹਿ ਕਿ ਸਤਿਗੁਰੂ ਜਿਹੜੀ ਫਸਲ ਮੈਂ ਅੰਦਰ ਬੀਜਣਾ ਨਾ ਨਾਮ ਦੀ ਨਿਤਨੇਮ ਦੀ, ਉਹ ਕਹਿੰਦੇ ਪੰਜ ਕਿਸਾਨ ਜਿਹੜੇ ਨੇ ਉਹ ਮਜੇਰੇ ਜਿਹੜੇ ਨੇ ਉਹ ਮੇਰਾ ਹੁਣ ਕੰਮ ਕਰਨ ਵਾਲੇ ਨੇ, ਉਹਦੀ ਸ਼ਰਨ ਵਿਚ ਆ ਕੇ ਇਹ ਜਦੋਂ ਤੂੰ ਬੇਨਤੀ ਕਰੇਗਾ ਨਾ ਵੀ ਪੰਜ ਵਿਕਾਰ ਨੇ ਪੰਜ ਕਿਸਾਨ ਨੇ ਤੇ ਮੈਂ ਤੇਰੀ ਸ਼ਰਨ ਵਿਚ ਆਇਆ ਹੁਣ ਤੂੰ ਮੇਰੀ ਸਹਾਇਤਾ ਕਰ, ਤੇ ਉਹਦੇ ਤੋਂ ਬਾਅਦ ਫਿਰ ਕੀ ਹੋਵੇਗਾ। ਕਹਿੰਦੇ ਕੰਨ ਕੋਈ ਕੱਢ ਨਾ ਹੰਗਈ ਨਾਨਕ ਬੁੱਠਾ ਘੁੱਗ ਗਿਰਾਉਂ ਜੀਓ। ਕਹਿਣ ਲੱਗੇ ਹੁਣ ਕੋਈ ਨਾ ਇਹਨਾਂ ਪੰਜਾਂ ਵਿਚੋਂ ਜਿਹੜੇ ਬੜੇ 24 ਘੰਟੇ ਹਾਂਗਰੇ ਮਾਰਦੇ ਸਨ, ਬੜੇ ਤਾਕਤਵਰ ਸਨ, ਕਹਿੰਦੇ ਗੁਰੂ ਕੀ ਕਿਰਪਾ ਦੇ ਨਾਲ ਹੁਣ ਕੋਈ ਕੰਨ ਨਹੀਂ ਚੁੱਕਦਾ, ਸਾਰੇ ਕੰਨ ਸੁੱਟ ਕੇ ਤੁਰੇ ਫਿਰਦੇ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਹੋ ਰਹੀ, ਬੜੇ ਭਲੇ ਮਨਸ ਬਣੇ ਨੇ, ਮਜੇਰੇ ਬਣ ਗਏ ਨੇ, ਸਾਰਾ ਦਿਨ ਕੰਮ ਕਰਦੇ ਨੇ। ਹੁਣ ਕਹਿੰਦੇ ਕੋਈ ਕੰਨ ਕੋਈ ਕੱਢ ਨਾ ਹੰਗਈ, ਕੋਈ ਨਹੀਂ ਆਕੜ ਖਾਣ ਇੱਥੇ ਹੁਣ ਟਿਕਦਾ, ਨਾਨਕ ਬੁੱਠਾ ਘੁੱਗ ਗਿਰਾਉਂ ਜੀਓ। ਤੇ ਇਹ ਜਿਹੜਾ ਸਰੀਰ ਰੂਪੀ ਗ੍ਰਾਂ ਹੈ ਨਾ, ਘਰ ਹੈ, ਗ੍ਰਾਮ ਹੈ, ਘੁੱਗ ਬੜਾ ਸੰਘਣਾ ਸੁੱਖ ਨਾਲ ਵਸਿਆ ਹੈ। ਕਾਹਦੇ ਨਾਲ ਵਸਿਆ? ਸੰਘਣਾ ਕਹਿੰਦੇ ਗੁਣਾਂ ਦੀ ਸੰਘਣਤਾ ਹੋ ਗਈ, ਹੁਣ ਅੰਦਰ ਆਨੰਦ ਚੜ੍ਹਦੀ ਕਲਾ ਪਰ ਉਪਕਾਰ ਇਹਦੀ ਭਰਮਾਰ ਹੈ। ਕਹਿੰਦੇ ਹੋਂ ਵਾਰੀ ਘੁੰਮਾਂ ਜਾਵਦਾ ਇੱਕ ਸਾਹਾ ਤੁਝੈ ਤੁਧ ਧਿਆਏਂਦਾ। ਹੇ ਵਾਹਿਗੁਰੂ ਮੈਂ ਤੇਰੇ ਤੋਂ ਕੁਰਬਾਨ, ਮੈਂ ਤੇਰੇ ਤੋਂ ਕੁਰਬਾਨ ਜਾਨਾ, ਇੱਕੋ ਹੀ ਤੈਨੂੰ ਹੀ ਧਿਆਉਣਾ। ਹੇ ਮੇਰੇ ਸ਼ਾਹ ਉੱਜੜ ਥਿਹੋਂ ਵਸਾਇਓ ਹੋਂ ਤੁਧ ਵਿਟੋਂ ਕੁਰਬਾਨ ਜੀਓ। ਤੂੰ ਮੇਰੇ ਜੀਵਨ ਦੀ ਉੱਜੜ ਥੇ ਜਿਹੜੀ ਉੱਜੜ ਚੁੱਕੀ ਸੀ, ਜੀਵਨ ਦੇ ਵਿਚ ਕੋਈ ਆਨੰਦ ਨਹੀਂ ਸੀ, ਕੋਈ ਖੁਸ਼ੀ ਨਹੀਂ ਸੀ, ਤੂੰ ਕਿਰਪਾ ਕਰਕੇ ਵਸਾ ਦਿੱਤੀ ਏ, ਮੈਂ ਤੇਰੇ ਤੋਂ ਕੁਰਬਾਨ ਜਾਨਾ। ਹਰ ਇੱਠੈ ਨਿਤ ਧਿਆਏਂਦਾ ਮਨ ਚਿੰਦੀ ਸੋ ਫਲ ਪਾਏਂਦਾ। ਹੇ ਚੰਗੇ ਸੁਭਾਅ ਵਾਲੇ ਵਾਹਿਗੁਰੂ ਇੱਠੜੇ ਨਿਤ ਤੈਨੂੰ ਮੈਂ ਧਿਆਉਂਦਾ ਹਾਂ, ਤੇ ਮੈਨੂੰ ਉਸ ਵਾਹਿਗੁਰੂ ਤੇਰੇ ਦਰ ਤੋਂ ਸਦਾ ਮਨ ਚਾਹੁੰਦੇ ਫਲ ਵੀ ਪ੍ਰਾਪਤ ਹੁੰਦੇ ਨੇ। ਕਹਿੰਦੇ ਸਭੇ ਕਾਜ ਸਵਾਰਿਆਂ ਲਾਇਣ ਮਨ ਕੀ ਭੁੱਖ ਜੀਓ। ਹੁਣ ਤੇਰਾ ਨਾਮ ਵਿਚ ਇੰਨੀਆਂ ਬਰਕਤਾਂ ਨੇ, ਸਾਰੇ ਕਾਰਜ ਮੇਰੇ ਸਵਾਰ ਦਿੱਤੇ ਨੇ, ਤੇ ਮਨ ਦੀ ਭੁੱਖ ਵੀ ਲੈ ਜਾਂਦੀ ਏ, ਭੁੱਖ ਲੈ ਚੁੱਕੀ ਹੈ। ਮੈਂ ਛੱਡਿਆ ਸਭੂ ਧੰਦੜਾ, ਮੈਂ ਹੋਰ ਸਾਰੇ ਧੰਦੇ ਤਿਆਗ ਦਿੱਤੇ ਨੇ, ਛੱਡ ਦਿੱਤੇ ਨੇ, ਹੋਰ ਜਜਾਲ ਤਿਆਗ ਦਿੱਤੇ ਨੇ। ਕਹਿੰਦੇ ਨੇ ਗੋਸਾਈ ਸੇਵੀ ਸੱਚੜਾ, ਬਸ ਇੱਕੋ ਸੇਵਾ ਗੋਸਾਈ ਦੀ, ਇੱਕੋ ਸਿਮਰਨ, ਉਹਦੇ ਤੋਂ ਬਿਨਾਂ ਹੋਰ ਕੋਈ ਕੰਮ ਨਹੀਂ ਰਿਹਾ। ਨੌ ਨਿਦ ਨਾਮ ਨਿਧਾਨ ਹਰ ਮੈਂ ਪੱਲੈ ਵੱਧਾ ਛਿਕ ਜੀਓ। ਵਾਹਿਗੁਰੂ ਦਾ ਨਾਮ ਜਿਹੜਾ ਨੌ ਨਿਧੀਆਂ ਤੇ ਇਹ ਸਾਰੀਆਂ ਦਾਤਾਂ ਨਾਲ ਭਰਿਆ ਹੋਇਆ, ਚੰਗੀ ਤਰ੍ਹਾਂ ਠੋਕ ਵੱਧ ਕੇ ਚੰਗੀ ਤਰ੍ਹਾਂ ਆਪਣੇ ਪੱਲੇ ਨਾਲ ਪੱਕਾ ਕਰਕੇ ਬੰਨ੍ਹ ਲਿਆ। ਮੈਂ ਸੁਖੀ ਹੂੰ ਸੁਖ ਪਾਇਆ, ਮੈਂ ਸਰਬ ਸੁਖ ਪ੍ਰਾਪਤ ਕੀਤੇ ਨੇ। ਗੁਰੇ ਅੰਤਰ ਸ਼ਬਦ ਵਸਾਇਆ, ਗੁਰੂ ਨੇ ਅੰਦਰ ਆਪਣਾ ਸੁਭਾਅ ਟਿਕਾ ਦਿੱਤਾ, ਸ਼ਬਦ ਟਿਕਾ ਦਿੱਤਾ ਹੈ। ਸਤਿਗੁਰ ਪੁਰਖ ਵਿਖਾਲਿਆ ਮਸਤਕ ਧਰ ਕੈ ਹੱਥ ਜੀਓ। ਸਤਿਗੁਰੂ ਪੁਰਖ ਵਾਹਿਗੁਰੂ ਅਕਾਲ ਪੁਰਖ ਸਵਾਮੀ ਨੂੰ ਵਿਖਾ ਦਿੱਤਾ, ਪੂਰੇ ਸਤਿਗੁਰੂ ਨੇ ਸਿਰ ਤੇ ਹੱਥ ਰੱਖ ਕੇ ਨਾਮ ਦੀ ਦਾਤ ਬਖਸ਼ ਕੇ ਪੂਰਾ ਪੁਰਖ ਸਤਿਗੁਰੂ ਵਾਹਿਗੁਰੂ ਉਹ ਦਿਖਾ ਦਿੱਤਾ ਹੈ, ਮੱਥੇ ਤੇ ਹੱਥ ਰੱਖਿਆ ਹੈ। ਮੈਂ ਬੱਧੀ ਸੱਚ ਧਰਮ ਸਾਲ ਹੈ, ਤੇ ਹੁਣ ਕੀ ਹੋਇਆ? ਜਦੋਂ ਸੱਚ ਦੀ ਪ੍ਰਾਪਤੀ ਹੋ ਗਈ, ਨਾਮ ਨਾਲ ਜੁੜ ਗਏ, ਕਹਿੰਦੇ ਮੈਂ ਧਰਮਸ਼ਾਲਾ ਬਣਾ ਲਈ, ਇੱਕ ਥਾਂ ਬਣਾ ਲਿਆ। ਗੁਰ ਸਿੱਖਾਂ ਲਹਿੰਦਾ ਪਹਾੜ ਕੈ, ਮੈਂ ਗੁਰੂ ਕੇ ਸਿੱਖਾਂ ਨੂੰ ਲੱਭ ਲੱਭ ਕੇ ਉਨ੍ਹਾਂ ਦੀ ਸੰਗਤ ਕਰਨਾ। ਪੈਰ ਧੋਵਾਂ ਪੱਖਾ ਫੇਰਦਾ ਇਸ ਨਿਵ ਨਿਵ ਲੱਗਾਂ ਪਾਏ ਜੀਓ। ਮੇਰਾ ਮਨ ਕਰਦਾ ਤੇ ਮੈਂ ਇਸ ਤਰ੍ਹਾਂ ਕਰਨਾ ਵੀ ਆ ਕਿ ਉਨ੍ਹਾਂ ਦੇ ਪੈਰ ਧੋਂਦਾ ਹਾਂ, ਤੇ ਮੇਰਾ ਮਨ ਲੋਚਦਾ ਉਨ੍ਹਾਂ ਦੇ ਪੈਰ ਧੋਵਾਂ, ਉਨ੍ਹਾਂ ਨੂੰ ਪੱਖਾ ਫੇਰਾਂ, ਉਨ੍ਹਾਂ ਦੀ ਸੇਵਾ ਕਰਾਂ, ਤੇ ਨੀਵਾਂ ਹੋ ਕੇ ਉਨ੍ਹਾਂ ਦੀ ਪੈਰੀ ਲੱਗਾਂ, ਭਾਵ ਉਨ੍ਹਾਂ ਦੇ ਬਚਨ ਮੰਨਾਂ, ਉਨ੍ਹਾਂ ਦੀ ਸੇਵਾ ਕਰਾਂ। ਸੁਣ ਗੱਲਾਂ ਗੁਰ ਪੈ ਆਇਆ, ਪੁੱਛਿਆ ਜੀ ਤੁਸੀਂ ਉਨ੍ਹਾਂ ਦੀ ਸੇਵਾ ਇੰਨੀ ਕਿਉਂ, ਉਨ੍ਹਾਂ ਦੇ ਪੈਰੀ ਕਿਉਂ ਪੈਂਦੇ ਹੋ? ਕਹਿਣ ਲੱਗੇ ਕਿਉਂਕਿ ਮੈਂ ਜਦੋਂ ਗੁਰੂ ਕੋਲ ਆਇਆ ਸੀ ਨਾ, ਮੈਂ ਉਨ੍ਹਾਂ ਤੋਂ ਗੱਲਾਂ ਸੁਣ ਕੇ ਆਇਆ ਸੀ। ਕਈ ਸੱਜਣ ਸਾਡੇ ਬਹੁਤੇ ਆਪਣੇ ਆਪ ਨੂੰ ਕਮਾਈ ਵਾਲੇ ਸਮਝ ਲੈਂਦੇ ਨੇ ਤੇ ਉਹ ਕਥਾ ਕਰਨ ਵਾਲਿਆਂ ਨੂੰ ਕਹਿੰਦੇ ਤੇ ਗੱਲਾਂ ਹੀ ਕਰਦੇ ਨੇ ਕੱਲੀਆਂ। ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ, ਉਹ ਕਹਿੰਦੇ ਨੇ ਗੱਲਾਂ ਵੀ ਕੰਮ ਦੀਆਂ ਨੇ। ਰੱਬ ਦੀਆਂ ਗੱਲਾਂ ਠੀਕ ਹੈ, ਗੱਲਾਂ ਕਰਨੀਆਂ ਹੋਰ ਤੇ ਅੰਦਰ ਨੀਅਤ ਹੋਰ ਹੋਣੀ ਗੱਲ ਵੱਖਰੀ, ਪਰ ਗੱਲਾਂ ਨੂੰ ਇੰਨਾ ਭੰਨਣਾ ਨਹੀਂ ਚਾਹੀਦਾ। ਜੇ ਗੱਲਾਂ ਦਾ ਵਿਰੋਧ ਕੀਤਾ ਵੀ ਗੱਲੀ ਕਿਨ੍ਹਾਂ ਨਾ ਪਾਇਆ, ਤੇ ਇੱਥੇ ਇਹ ਵੀ ਕਿਹਾ ਹੈ ਕਿ ਸੁਣ ਗੱਲਾਂ ਗੁਰ ਪੈ ਆਇਆ। ਗੁਰੂ ਕੋਲ ਕਿਉਂ ਆਏ ਨੇ? ਤੁਸੀਂ ਪਿਛਲੇ ਸਮੇਂ ਦੇ ਵਿਚ ਖੋਜ ਕਰਕੇ ਵੇਖੋ, ਕੱਲਾ ਇਹ ਨਹੀਂ ਵੀ ਆਪਣੇ ਆਪ ਬੋਲੀ ਜੇ, ਖੋਜ ਕਰਕੇ ਵੇਖੋ, ਕੀਰਤਨ ਸੁਣ ਕੇ, ਕਥਾ ਸੁਣ ਕੇ, ਕਿੰਨੇ ਲੋਕ ਗੁਰੂ ਨਾਲ ਜੁੜੇ ਨੇ, ਫਿਰ ਉਨ੍ਹਾਂ ਨੂੰ ਕੀ ਕਹੋਗੇ? ਗੱਲਾਂ ਕਿਸੇ ਨੇ ਕੀਤੀਆਂ, ਕਿਸੇ ਸੁਣੀਆਂ, ਗੁਰੂ ਦੇ ਚਾਅ ਜਾਗ ਪਿਆ ਤੇ ਗੁਰੂ ਨਾਲ ਜੁੜ ਗਿਆ, ਮਾੜਾ ਕੀ? ਪਰ ਅਸੀਂ ਆਪਣੀ ਅੰਦਰ ਦੀ ਤਪਸ਼ ਕੱਢਦੇ ਹਾਂ ਵੀ ਗੱਲਾਂ ਭਾਈ ਤੁਸੀਂ ਸਿੱਖ ਲਓ, ਚਾਰ ਤੁਸੀਂ ਕਰ ਲਿਆ ਕਰੋ। ਇਹ ਗੁਰੂ ਕਿਰਪਾ ਕਰੇ ਸਾਡੀ ਕੌਮ ਤੇ, ਜਿਹੜਾ ਕੰਮ ਅਸੀਂ ਨਹੀਂ ਕਰ ਸਕਦੇ ਅਸੀਂ ਕਹਿੰਦੇ ਹਾਂ ਕੰਮ ਹੀ ਚੰਗਾ ਨਹੀਂ। ਕੰਮ ਚੰਗੇ ਨੇ ਗੁਰਮਤ ਦੇ ਸਾਰੇ, ਪਰ ਜਦੋਂ ਅਸੀਂ ਗੁਰੂ ਨੂੰ ਸਮਰਪਿਤ ਹੋ ਕੇ ਕਰਨੇ ਆ, ਚੁੱਪ ਕਰਨ ਵਾਲੇ ਵੀ ਚੰਗੇ ਨੇ, ਗੱਲਾਂ ਕਰਨ ਵਾਲੇ ਵੀ ਚੰਗੇ ਨੇ, ਗਾਉਣ ਵਾਲੇ ਵੀ ਚੰਗੇ ਨੇ, ਸਾਰੇ ਇਕੱਠੇ ਹੋ ਕੇ ਤੁਰੀਏ, ਨਾ ਕਿ ਇੱਕ ਦੂਜੇ ਦੀਆਂ ਲੱਤਾਂ ਖਿੱਚਣੀਆਂ ਸ਼ੁਰੂ ਕਰ ਦਈਏ। ਸਾਹਿਬ ਕਹਿੰਦੇ ਇਹ ਵੀ ਇੱਕ ਗੁਣ, ਕਹਿੰਦੇ ਸੁਣ ਗੱਲਾਂ ਗੁਰ ਪੈ ਆਇਆ। ਮੈਂ ਗੱਲਾਂ ਸੁਣੀਆਂ ਉਹਨਾਂ ਗੁਰੂ ਕੇ ਸਿੱਖਾਂ ਤੋਂ, ਤਾਂ ਮੈਂ ਆਪਣੇ ਗੁਰੂ ਕੋਲ ਆਇਆ। ਕਹਿੰਦੇ ਉਨ੍ਹਾਂ ਨੇ ਨਾਮ ਦਾਨ ਇਸ਼ਨਾਨ ਦਿੜਾਇਆ। ਉਨ੍ਹਾਂ ਨੇ ਤਿੰਨ ਤਰ੍ਹਾਂ ਦੀ ਵਿਆਖਿਆ ਕੀਤੀ, ਕਹਿੰਦੇ ਨਾਮ ਜਪਣਾ ਚਾਹੀਦਾ ਤੇ ਦਾਨ ਕਰਨਾ ਚਾਹੀਦਾ। ਦਾਨ ਕਾਹਦਾ ਕਰਨਾ ਚਾਹੀਦਾ? ਚੰਗੇ ਜੀਵਨ ਦਾ, ਉੱਚੇ ਜੀਵਨ ਦਾ ਦਾਨ। ਕਹਿੰਦੇ ਇਸ਼ਨਾਨ ਬਾਹਰੋਂ ਵੀ ਤੇ ਅੰਦਰੋਂ ਵੀ, ਇਹ ਪੱਕਾ ਕਰਾ ਦਿੱਤਾ। ਸਭ ਮੁਕਤ ਹੋਵਾ ਸਹਿ ਸਾਰੜਾ, ਨਾਨਕ ਸੱਚੀ ਬੇੜੀ ਚਾੜ ਜੀਓ। ਇਸ ਤਰ੍ਹਾਂ ਗੁਰੂ ਦੀ ਬੇੜੀ ਤੇ ਚਾੜ ਕੇ ਸਾਰਾ ਸੰਸਾਰ ਮੁਕਤ ਹੋ ਗਿਆ ਹੋ ਸਕਦਾ ਹੈ, ਜੇ ਕੋਈ ਉਸ ਬੇੜੀ ਦੇ ਉੱਤੇ ਚੜਨ ਦੀ ਕੋਸ਼ਿਸ਼ ਕਰੇ ਜਾਂ ਹਿੰਮਤ ਕਰ ਲਵੇ। ਸਭ ਸ੍ਰਿਸ਼ਟ ਸੇਵੇ ਦਿਨ ਰਾਤ ਜੀਓ, ਦੇ ਕੰਨ ਸੁਣੋ ਅਰਦਾਸ ਜੀਓ। ਫਿਰ ਇਸ ਤਰ੍ਹਾਂ ਲੱਗਣ ਲੱਗ ਪੈਂਦਾ ਹੈ ਜਿਵੇਂ ਸਾਰੀ ਸ੍ਰਿਸ਼ਟੀ ਤੇਰਾ ਨਾਮ ਜਪ ਰਹੀ ਦਿਨ ਰਾਤ, ਤੇ ਇੰਜ ਲੱਗਦਾ ਵੀ ਹੇ ਵਾਹਿਗੁਰੂ ਉਨ੍ਹਾਂ ਦੀ ਅਰਦਾਸ ਕੰਨ ਦੇ ਕੇ ਤੁਸੀਂ ਸੁਣੋ। ਠੋਕ ਵਜਾਏ ਸਭ ਡਿੱਠੀਆ, ਤੁਸੀਂ ਆਪੇ ਲੈਣ ਛਡਾਏ ਜੀਓ। ਕਹਿਣ ਲੱਗੇ ਸਾਰਾ ਮੈਂ ਚੰਗੀ ਤਰ੍ਹਾਂ ਤਸੱਲੀ ਕਰਕੇ ਵੇਖ ਲਿਆ, ਇਹ ਸਭ ਕੁਝ ਦੇਖਿਆ ਕਿ ਤੁਸੀਂ ਆਪ ਹੀ ਤਰੁੱਠ ਕੇ ਬੰਧਨਾਂ ਵਿਚ ਪਿਆ ਹੋਇਆਂ ਨੂੰ ਛਡਾ ਲੈਂਦੇ ਹੋ। ਹੁਣ ਹੁਕਮ ਹੋਆ ਮਿਹਰਬਾਨ ਦਾ, ਪੈ ਕੋਈ ਨਾ ਕਿਸੇ ਰੁਝਾਨ ਦਾ। ਕਹਿੰਦੇ ਜਿੱਦਣ ਗੁਰੂ ਨੇ ਹੁਕਮ ਕਰ ਦਿੱਤਾ ਨਾ, ਹੁਣ ਰਾਹ ਵਿਚ ਕੋਈ ਰੁਕਾਵਟ ਨਹੀਂ ਪਾਉਂਦਾ ਵਿਕਾਰ, ਸਾਰਿਆਂ ਨੇ ਰਾਹ ਦੇ ਦਿੱਤਾ। ਸਭ ਸੁਖਾਲੀ ਬੁੱਠੀਆ, ਇਹੋ ਹੋਆ ਹਲੇਮੀ ਰਾਜ ਜੀਓ। ਸਾਰੀ ਸ੍ਰਿਸ਼ਟੀ ਸੁਖ ਨਾਲ, ਸਾਰਾ ਸਰੀਰ ਤੇ ਇਹਦੇ ਇੰਦਰੇ, ਗਿਆਨ ਇੰਦਰੇ, ਕਰਮ ਇੰਦਰੇ ਤੇ ਸਾਰੇ ਗੁਣ ਆਨੰਦ ਹਲੇਮੀ, ਨਿਮਰਤਾ ਵਾਲਾ ਰਾਜ ਸਰੀਰ ਆਨੰਦਿਤ ਹੋ ਚੁੱਕਾ ਹੈ। ਚਿਮ ਚਿਮ ਅੰਮ੍ਰਿਤ ਵਰਸਦਾ, ਬੋਲਾਇਆ ਬੋਲੀ ਖਸਮ ਦਾ। ਹੁਣ ਦਿਨ ਰਾਤ ਸਤਿਗੁਰੂ ਕਹਿੰਦੇ ਅੰਮ੍ਰਿਤ ਹੀ ਵਰਸੀ ਜਾਂਦਾ, ਆਨੰਦ ਹੀ ਆਈ ਜਾਂਦਾ ਤੇ ਉਹਦੇ ਬੁਲਾਈ ਬੋਲਨੇ ਆ ਜਿਵੇਂ ਉਹ ਖਸਮ ਬੁਲਾਉਂਦਾ। ਬਹੁ ਮਾਨ ਕਿਆ ਤੁਹਦੇ ਉਪਰੇ, ਤੂੰ ਆਪੇ ਪਾਏ ਥਾਏ ਜੀਓ। ਤੇਰੇ ਤੇ ਬੜਾ ਮਾਣ ਕੀਤਾ ਕੀਤਾ ਸੀ, ਤੂੰ ਥਾਏ ਪਾਇਆ ਤੇ ਪਾਏਗਾ। ਸਾਹਿਬ ਜੀ ਇੱਥੇ ਕਿਰਪਾ ਕਰ ਰਹੇ ਨੇ, ਤੇਰਿਆਂ ਭਗਤਾਂ ਭੁੱਖ ਸਦ ਤੇਰੀ ਆ, ਤੇਰੇ ਭਗਤਾਂ ਨੂੰ ਸਦਾ ਤੇਰੀ ਭੁੱਖ ਲੱਗੀ ਰਹਿੰਦੀ ਏ। ਹਰ ਲੋਚਾ ਪੂਰਨ ਮੇਰੀ ਆ, ਉਨ੍ਹਾਂ ਦੀ ਅਰਦਾਸ ਇੱਕੋ ਹੀ ਹੁੰਦੀ ਏ, ਹੇ ਵਾਹਿਗੁਰੂ ਮੇਰੀ ਇੱਛਾ ਪੂਰੀ ਕਰ ਦਿਓ। ਕਹਿੰਦੇ ਦੱਸੋ ਜੀ ਕੀ ਇੱਛਾ ਹੈ? ਦੇਹੋ ਦਰਸ ਸੁਖ ਦਾਤਿਆ, ਮੈਂ ਗਲ ਵਿਚ ਲਹਿੋ ਮਿਲਾਏ ਜੀਓ। ਕਿਰਪਾ ਕਰਕੇ ਦਰਸ਼ਨ ਦੇ ਦੇ ਹੇ ਸੁਖ ਦਾਤੇ, ਆਪਣੇ ਗਲ ਵਿਚ ਮੈਨੂੰ ਮਿਲਾ ਲੈ, ਆਪਣੀ ਗੋਦ ਵਿਚ ਰੱਖ ਲੈ। ਤੁਧ ਜੇਵਡ ਅਵਰ ਨ ਭਾਲਿਆ, ਮੈਂ ਸਭ ਖੋਜ ਕੇ ਵੇਖਿਆ ਤੇਰੇ ਵਰਗਾ ਤੇ ਤੇਰੇ ਜਿੱਡਾ ਕੋਈ ਨਹੀਂ। ਤੂੰ ਦੀਪ ਲੋਹ ਪੈ ਆਲਿਆ, ਤੂੰ ਦੀਪਾਂ ਵਿਚ, ਲੋਹਾਂ ਵਿਚ, ਪਤਾਲ, ਆਕਾਸ਼ ਵਿਚ ਸਾਰੇ ਥਾਵਾਂ ਤੇ ਮੌਜੂਦ ਏ। तू थान थनंतर रब रहा, नानक भगता सच आधार जियो। तू हर एक थां ते थां दे विच थनंतर समाया होया, ते भगता दे जीवन दा सच रूप बन के, नाम रूप बन के आसरा है। हों गुसाई दा पहलवानड़ा, कहिंदे मैं अपने गुसाई वाहिगुरू दा पहलवानड़ा, यानी के छोटा जा पहलवान घुलन लई तुरिया। किहदे नाल? मैं गुर मिल उच दमालड़ा, मेरे गुरु ने मेरे उत्ते उच्चा दमालड़ा, यानी के दमालड़ा कहिंदे ने जिवें घोल हुंदे ना, ते पहलवान झंडी गड़ दिंदे सन इक थोड़ा जा कपड़ा बन के। गुरु दे आसरे ते मैं विकारा नूं चैलेंज कीता है, और दुमालड़ा उथे झंडी गड़ दिती है। सब होई छिंज इकठिया, दयो बैठा वेखे आप जियो। सारे पहलवान काम क्रोध लोभ मोह हंकार और सारे आपो अपने बस तेल मल के आ गए, भी आओ हुण कोल होण लगा। पर आप वाहिगुरु मेरा सपोर्टर सी, मेनू सिखाउण वाला सी, उहने आप गुरु ने आण के बैठे ते आप इस घोल नूं वेख्या। वात वजन टमक भेरियां, वात दा अर्थ मूंह नाल वजन वाले वाजे, कई उह वी वजा रहे ने उत्थे घोल होणे ने, ढोल वजदा ते भेरियां वज रहियां ने। मल लथे लैंदे फेरियां, बड़े पहलवान कट्ठे होके आए, मल दा अर्थ पहलवान, लथे ते फेरियां लैंदे चौवां पासे। इह किहड़े ने पहलवान? काम क्रोध लोभ मोह हंकार। ते वाजे कौन बजांदा? माया बजा रही है। पर कहिंदे जदों घोल होया ना, मेरे गुरु ने मैं ते वेख्या भी ते बड़े तकड़े ने, इन्हां नाल किवें सरू। मेरे गुरु ने आके दित्ती सिर दे उत्ते हथ रख्या ते थापी दित्ती, कहिंदे निहते पंज जवान मैं, गुर थापी दित्ती कंड जियो। मेरी कंड ते गुरु ने जदों थापी दित्ती, ते मैं पंजा जवाना नूं निहत्ते हथ दिता, मार दिता, हरा दिता। सब इकट्ठे होए आया, कहिंदे आए ते इकट्ठे सी घुलन वास्ते, उदों अजे नहीं सी पता भी किन्ने जितना। घर जासन वाट बटाया, पर जदों घर गए वखरे वखरे, जेड़े जिते सन खुश, जेड़े हारे सन अंदरों निराश सन, भाव विकार निराश हो गए, ते सच्चे पातशाह कहिंदे मैनू गुरु ने जिता दिता है। गुरमुख लाहा लै गए, मनमुख चले मूल गवाए जियो। गुरमुख ते जित गए ने जीवन नूं, उन्हां नाम दा लाहा लै लिया है, ते मनमुख मूल यानी के स्वास भी गवा के इथों तुर गए। तू वरना चिहना बाहरा, ना तेरा कोई वरन, ना तेरी कोई निशानी बाहर दिसदी है। हर दिसै हाजर जाहरा, बस जिन्हां ने तेनू जपया है, तू उन्हां विच जाहर हो गया है, हाजर हो गया है, दिसना उन्हां विचों प्रगट हो चुका है। सुन सुन तुझे त्याहें दे, तेरे भगत रते गुण तास जियो। बस सुन सुन के तेरे प्यार भरी बाणी नूं ओ तेनू जपदे रहिंदे ने, जेड़े तेरे भगत गुणा दे खजाने तेरे प्यार विच रंगे होए ने। मैं जुग जुग दया सेवड़ी, सच्चे पातशाह कहिंदे ने मेरा ते चित करदा है, मैं जुगां जुगां तक तेरी सेवा करता रहा। हे दयालु प्रभु, तेरा नाम जपदा रहा। गुर कट्टी मेहंडी जेवड़ी, क्योंकि तेरे नाम दे राही ही मेरे गुरु ने मेरे अंदरों पापां ते विकारां दी जेड़ी जेवड़ी रस्सी सी ना कट दित्ती है। हों बहुड़ छिंज ना नचो, परत के हुण मैनू इस संसार विच नहीं घुलना पैणा विकारां दे नाल। नानक अवसर लद्दा भाल जियो, ए अवसर मैं गुरु नूं नाल लै के तुरिया, ते गुरु ने इस खेड विच संसार विचों मैनू जिता दिता। भुल चुकां दी खिमा। वाहिगुरू जी का खालसा, वाहिगुरू जी की फतेह।